पावन कृपा दान भक्त वचन गुरु की विवाद दसाही पातशाहियों की आत्मक योग साहब श्री गुरु ग्रंथ साहब के चरणा पर बैठी गुरु प्यारे साहब संघ जी फतेह बुलाओ वाहिगुरू जी का खालसा वाहिगुरू जी की फतेह। अपनी सारी संगत बड़े भागा वाले हो जो गुरु के चरणों में आए हो गुरु महाराज सच्चे पातशाह जी दर्शन करे किए हैं हरि जस कीर्तन सुने और गुरु महाराज का उपदेश सुने। गुरु महाराज का प्रमाण भी यही है साढ़े वास्ते कि तू इस संसार की करने वास्ते आया है। महाराज सच्चे पातशाह जी कहते आयो सुन पढ़ को बाणी भावे मनुखा दे सानू मिली है इसे वास्ते ही बाणी सुन वास्ते बाणी पढ़ने वास्ते सो सतगुरु ने सानू एक मनुखा दे दिती है। चौरासी लाख जूनी चो सारिया चो उत्तम देरी है और ये परमात्मा मिलन की यह वारी है साधी गोविंद मिलन की यह तेरी वरिया। महाराज यू भी कहते हैं चौरासी लाख जून सवाई ये चौरासी लाख जूनी बनाई है उस अकाल पुरख वाहगुरु परमेश्वर ने प्रकृति दे और वो सारिया जूनिया तो विचो सारिया जूना चो चौरासी लाख जूनी चो सारिया तो मुखी सारिया तो उत्तम महाराज कहते तेलू बनाया मनुख गुरबाणी बसन कहती है चौरासी लाख जोन सवाई मानस को भी वड्याई ते मनुख तेनू सारिया जूना तो वड्याई मिली है। महाराज कहते मेरे जीत में इनी वड्याई मिलने तो बाद भी तेन के बड़ा सुभागा मौका मिले इस जूनी के जे ए जूनी का डंडा तेरे हथों निकल गया ए पौड़ी तो तिलक गया जेड़ी पौड़ी ते तू खड़ा है फिर महाराज कहते फिर बड़ा लम्मा चक्कर है उसने से मानस गोबर भी वड्याई इस पौड़ी से जूना चुक है। महाराज कहते जेड़ा इस पौड़ी तो तिल गया ना हम मनुख उसकी देह तो फिर महाराज कहते आए जाए दुख पाए तब फिर जम के आना मर के जाना बड़े भारे दुख ने ये बड़े भोगने पैण गए पता नहीं किन्ने भोगने पैण गए कोई गिनती नहीं। तो महाराज कहते कोई गिनती नहीं जम जम मर मर फिर जम बहुत रजाए पाया देश लम्मा बहुत बारी जमना से बहुत बारी मरना पवेगा बड़ी लंबी यात्रा है सो बहुत ही लंबी यात्रा है चौरासी लाख जूनिया की बड़ी लंबी यात्रा है। महाराज कहते तेन यह मनुखा जन्म दिता है यह पौड़ी तेन मिली है हूं तेरी मर्जी है तू किधर नूं जाना स्वयं करके मनुख प्यारे मनुख बाकी जूनिया तो वखरा कुछ करने वास्ते आए बाकी जूना जिन्हिया भी दुनिया से हन जिन्हिया भी जूना हन वो अपने तन की तरक्की करने के लिए सारे जानवर अपने तन की तरक्की वास्ते अपनी चोगा भाल लेंदा है जिथों भी मेरे औखा सौखा रहने वास्ते अपने आदरे बुलाने ठिकाने बना लेंदा है कीड़े मकौड़े भी अपना खाना भाल लेंदे हैं क्योंकि तन की तरक्की करने की प्रकृति के सारू यह सोझी बख्शी है वह अपने तन की अपने काया की तरक्की कर सकते हैं पर मनुख न महाराज ने कहा जी तन की तरक्की करनी बहुत बड़ा काम आता करते जानवर पशु कीड़े मकौड़े सब कर लेंगे ने पर तेनों एक परमात्मा ने होर तरक्की करने वास्ते भेजे हो कि है मन की तरक्की तंत्र की तरक्की बाहरली तरक्की आप सारे करते हैं पर अंदर ही तरक्की वाल अभी ध्यान नहीं देंगे गुरबाणी सानू सारी की सारी मनुख न समझाती है कि तू बाहर नहीं है तेरा जीवन एक अंदर होर वखरा भी है क्योंकि तेरे को मन है बाकी जिन्या जूना है उन्होंने तन है तो मन नहीं है उन्होंने बाकी जूना ने कोले क्योंकि मन तो भाव समझना इन्नी क सीमित मन है उन्होंने सिर्फ अपने पालन पोषण वास्ते काया अपने तन पालन योगा उन्होंने ज्ञान है अपने बच्चे बच्चिया पैदा करने वाला उन्होंने ज्ञान है अपने बच्चे बच्चिया संभालने का उन्होंने थोड़ा जा ज्ञान है। ਹੈ ਇਹ ਸਾਰਾ ਗਿਆਨ ਸਾਰੀਆਂ ਗੁਣਾਂ ਕੋਲੇ ਹੈ। ਕੀੜੇ ਮਕੌੜੇ ਵੀ ਕਰਦੇ ਨੇ, ਜਾਨਵਰ ਵੀ ਕਰ ਲੈਂਦੇ ਨੇ, ਪਸ਼ੂ ਵੀ ਕਰ ਲੈਂਦੇ ਨੇ, ਸਾਰਿਆਂ ਨੂੰ ਇੰਨਾ ਗਿਆਨ ਹੈ। ਬਸ ਇਹਨੂੰ ਅੱਗੇ ਨੇ, ਇਹਨੂੰ ਅੱਗੇ ਪਸ਼ੂ ਨੂੰ ਤਰੱਕੀ ਕਿਉਂ ਹੋਈ ਹੈ? ਇਸ ਗੱਲ ਤੇ ਵਿਚਾਰ ਕਰਨਾ ਹੈ ਕਿ ਮਨੁੱਖ ਸਾਰਿਆਂ ਤੋਂ ਸ਼੍ਰੋਮਣੀ ਕਿਉਂ ਬਣਿਆ, ਇਹਦੇ ਕੋਲੇ ਕਿਹੜੀ ਚੀਜ਼ ਫਾਲਤੂ ਹੁੰਦੀ ਹੈ? ਉਹਨਾਂ ਨਾਲ ਹੋਰ ਜੂਨਾਂ ਕੋਲੇ ਵੀ, ਉਹਨਾਂ ਕੋਲੇ ਵੀ ਅੱਖਾਂ ਨੇ, ਮੂੰਹ ਹੈ, ਨੱਕ ਹੈ, ਸਭ ਕੁਛ ਹੈ, ਤਨ ਹੈ। ਆਪੋ ਆਪਣੀ ਪ੍ਰਕਿਰਤੀ ਦੀ, ਆਪੋ ਆਪਣੀ ਜੂਨਾਂ ਮੁਤਾਬਕ, ਕਿਸੇ ਕੋਲੇ ਚਾਰ ਪੈਰ ਹੈ, ਕਿਸੇ ਕੋਲੇ ਦੋ ਨੇ, ਕਿਸੇ ਨੂੰ ਖੰਭ ਪੈ ਜਾਏ ਉੱਡਣ ਵਾਸਤੇ, ਕੋਈ ਬਿਨਾਂ ਪੈਰਾਂ ਤੋਂ ਕੀੜੇ ਮਕੌੜੇ ਸਭ ਪਾਲਕ ਹਨ। ਪਰ ਸਾਰਿਆਂ ਦੇ ਕੋਲੇ ਸਭ ਕੁਛ ਹੈ ਤੇ ਮਨੁੱਖ ਕੋਲੇ ਕੀ ਵਾਧਾ ਹੋ ਗਿਆ? ਮਹਾਰਾਜ ਸੱਚੇ ਪਾਤਸ਼ਾਹ ਨੇ ਤੁਹਾਨੂੰ ਦੱਸਿਆ ਤੇਰੇ ਕੋਲੇ ਵਾਧਾ ਕੀ ਹੈ ਤੇ ਮਨੁੱਖ ਕੋਲੇ ਬਹੁਤ ਵਾਧਾ ਹੈ। ਸ਼ਬਦ, ਬਾਣੀ, ਬਚਨ, ਬੋਲਣਾ, ਇਹ ਸਿਰਫ ਇਕੱਲੇ ਮਨੁੱਖ ਕੋਲ ਹੈ। ਬਾਕੀ ਜੂਨਾ ਕੋਲੇ ਆਵਾਜ਼ ਤੇ ਹੈ ਪਰ ਬੋਲ ਨਹੀਂ ਕਰ ਸਕਦੇ। ਆਵਾਜ਼ ਤੇ ਜੂਨਾ ਕੋਲੇ ਆਪਾਂ ਸਮਝ ਲੈਂਦੇ ਹਾਂ ਕਿ ਹੁਣ ਕਿਹੜਾ ਕੀ ਪਸ਼ੂ ਬੋਲਦਾ, ਕੁੱਤਾ ਬੋਲਿਆ, ਘੋੜਾ ਬੋਲਿਆ, ਉਂਠ ਬੋਲਿਆ, ਪਤਾ ਲੱਗ ਜਾਂਦਾ। ਪਰ ਉਹਨਾਂ ਕੋਲ ਇਕੱਲੀ ਆਵਾਜ਼ ਹੈ, ਸ਼ਬਦ ਨਹੀਂ ਹੈ, ਕਿਉਂਕਿ ਸ਼ਬਦ ਤੋਂ ਬਿਨਾਂ ਤਰੱਕੀ ਨਹੀਂ ਹੁੰਦੀ ਹੈ। ਅੱਜ ਦੀ ਦੁਨੀਆਂ ਨੇ ਤਰੱਕੀ ਕੀਤੀ ਹੈ ਸ਼ਬਦ ਦੁਆਰਾ ਕੀਤੀ ਹੈ, ਔਰ ਤਰੱਕੀ ਸ਼ਬਦ ਦੁਆਰਾ ਕੀਤੀ ਹੈ ਕਿਉਂਕਿ ਸ਼ਬਦ ਹੀ ਦੁਨੀਆਂ ਤੋਂ ਸਭ ਤੋਂ ਸ਼ਕਤੀਸ਼ਾਲੀ ਵਸਤੂ ਹੈ। ਜਿੰਨਾ ਸ਼ਬਦ ਸ਼ਕਤੀਸ਼ਾਲੀ ਹੈ ਹੋਰ ਕੁਛ ਵੀ ਨਹੀਂ ਹੈ ਦੁਨੀਆਂ ਤੇ ਜਿੰਨਾ ਸ਼ਕਤੀਸ਼ਾਲੀ। ਤੇ ਵੱਡੀਆਂ ਵੱਡੀਆਂ ਤੋਪਾਂ ਜਿਹੜੀਆਂ ਬੰਦਿਆਂ ਨੂੰ ਮਾਰਨ ਵਾਸਤੇ ਬਣਾਈਆਂ, ਨਜਾਇਜ਼ਾਂ ਬਣਾਈਆਂ, ਬੜੇ ਬੜੇ ਸ਼ਸਤਰ ਬਣਾਏ ਨੇ ਮਾਰਨ ਵਾਸਤੇ, ਇਹ ਸ਼ਬਦ ਤੋਂ ਪੈਦਾ ਹੋਏ ਨੇ। ਜਿਹਨਾਂ ਕੋਲੇ ਬਹੁਤ ਥੋੜੇ ਸ਼ਬਦ ਚੰਗੇ ਹੋ ਗਏ, ਵਿਗਿਆਨੀਆਂ ਕੋਲੇ ਸ਼ਬਦ ਬਹੁਤੇ ਸਿੱਖ ਗਏ, ਬਹੁਤੇ ਸਿੱਖ ਗਏ, ਸ਼ਬਦਾਂ ਦਾ ਵਟਾਂਦਰਾ ਕਰ ਲਿਆ ਇੱਕ ਦੂਜੇ ਨਾਲ, ਹੋਰ ਗਿਆਨ ਵੱਧ ਗਿਆ। ਔਰ ਇਸੇ ਕਰਕੇ ਮਹਾਰਾਜ ਕਹਿੰਦੇ ਸ਼ਬਦ ਹੀ ਸ਼ਕਤੀਸ਼ਾਲੀ ਹੈ, ਬਲਕਿ ਮਹਾਰਾਜ ਕਹਿੰਦੇ ਸ਼ਬਦ ਇੰਨਾ ਸ਼ਕਤੀਸ਼ਾਲੀ ਹੈ, ਇਹ ਦੁਨੀਆਂ ਦੀ ਰਚਨਾ ਵੀ ਸ਼ਬਦ ਤੋਂ ਬਣੀ ਹੈ, ਇੰਨਾ ਸ਼ਕਤੀਸ਼ਾਲੀ ਸ਼ਬਦ ਹੈ। ਅੱਜ ਇੰਨਾ ਦੁਨੀਆਂ ਦਾ ਪਰਤਾਲਾ ਹੈ, ਧਰਤੀਆਂ ਹੈ, ਸੂਰਜ ਹੈ, ਚੰਦਰਮਾ ਹੈ, ਆਕਾਸ਼ ਹੈ, ਪਤਾਲ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਸ਼ਬਦ ਸ਼ਬਦ ਤੋਂ ਬਣੇ ਹਨ। ਮਹਾਰਾਜ ਜੀ ਬਚਨ ਕਹਿੰਦੇ ਨੇ, ਉਹ ਅਹੰਕਾਰ ਉਤਪਾਤੀ ਕੀਆ ਦਿਨ ਸਭ ਰਾਤੀ, ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਇਹ ਦਿਨ ਤੇ ਰਾਤਾਂ ਉਸ ਪ੍ਰਤੀ ਸਾਰੀ ਉਹੰਕਾਰ ਸ਼ਬਦ ਤੋਂ ਬਣੀ ਹੈ। ਫਿਰ ਚਾਰ ਚਾਰ ਖਾਣੀਆਂ, ਚਾਰ ਬਾਣੀਆਂ, ਜਿੰਨਾ ਕੁਛ ਬਣਿਆ ਉਹ ਸ਼ਬਦ ਤੋਂ ਬਣਿਆ, ਔਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਪ੍ਰਕਿਰਤੀ ਨੂੰ ਬਣਾ ਕੇ ਸ਼ਬਦ ਕੇ ਅਨੁਰੂਪ ਦਿੱਤਾ, ਹੋਰ ਨਹੀਂ ਕਿਸੇ ਨੂੰ ਦਿੱਤਾ। ਇਸ ਕਰਕੇ ਮਨੁੱਖ ਸਾਰੀਆਂ ਜੂਨਾਂ ਤੋਂ ਉੱਤਮ ਹੈ। ਤਾਂ ਹੀ ਮਹਾਰਾਜ ਕਹਿੰਦੇ ਤੈਨੂੰ ਇਹ ਸ਼ਬਦ ਦਿੱਤਾ ਨਿਰੰਕਾਰ ਨਾਲ ਮਿਲਣ ਵਾਸਤੇ, ਤਰੱਕੀ ਕਰਨ ਵਾਸਤੇ, ਆਤਮਾ ਦੀ ਤਰੱਕੀ ਵਾਸਤੇ ਵੀ ਸ਼ਬਦ ਦੀ ਲੋੜ ਹੈ, ਤੇ ਸੰਸਾਰ ਨਾਲ ਮਿਲਣ ਵਾਸਤੇ ਸ਼ਬਦ ਦੀ ਲੋੜ ਹੈ। ਅਸੀਂ ਸੰਸਾਰ ਨਾਲ ਇੱਕ ਦੂਜੇ ਨਾਲ ਜੁੜਦੇ ਹਾਂ, ਕਿਸ ਨਾਲ ਜੁੜਦੇ ਹਾਂ? ਗੱਲਾਂ ਬਾਤਾਂ ਨਾਲ। ਸਾਡੇ ਰਿਸ਼ਤੇ ਜੁੜਦੇ ਨੇ, ਰਿਸ਼ਤਾ ਬਾਹਰ ਜੁੜਦਾ, ਪਹਿਲੇ ਸਾਡੀਆਂ ਗੱਲਾਂ ਜੁੜਦੀਆਂ ਨੇ। ਕਿਤੇ ਵੀ ਸਾਡਾ ਮਿੱਤਰਤਾ ਬਣੇ, ਕਿਤੇ ਵੀ ਸਾਡੀ ਰਿਸ਼ਤੇਦਾਰੀ ਬਣੇ, ਔਰ ਕਿਤੇ ਵੀ ਸਾਡਾ ਕੋਈ ਸੰਬੰਧ ਜੁੜੇ, ਕਿੱਥੋਂ ਜੁੜਦਾ? ਪਹਿਲਾਂ ਸ਼ਬਦਾਂ ਤੋਂ। ਜੇ ਕਿਸੇ ਕੋਲ ਸ਼ਬਦ ਨਹੀਂ ਨਾ ਹੈ ਤਾਂ ਉਤਪਾਦ ਜੁੜਦੇ ਹੀ ਨਹੀਂ ਹੈ। ਫਿਰ ਸ਼ਬਦਾਂ ਨੂੰ ਦੇਖਿਆ ਵੀ ਜਾਂਦਾ ਕਿ ਇਹ ਸ਼ਬਦਾਂ ਚ ਕਿੰਨੀ ਕੁ ਤਰੱਕੀ ਹੈ। ਇਹ ਵੀ ਤੁਸੀਂ ਦੇਖੋਗੇ ਕਿ ਉੱਚੇ ਸ਼ਬਦ ਪੜੇ ਦੁਨਿਆਵੀ ਤੌਰ ਤੇ ਤਰੱਕੀ ਕੀਤੀ ਹੋਈ ਹੈ। ਜਿਹੜੀ ਅਸੀਂ ਡਿਗਰੀਆਂ ਕਰਦੇ ਹਾਂ, ਕਾਲਜਾਂ ਚ ਪੜ੍ਹਾਉਂਦੇ ਹਾਂ, ਸਕੂਲਾਂ ਚ ਵਧੀਆ ਸ਼ਬਦ ਸਿਖਾਉਂਦੇ ਹਾਂ, ਚੰਗੇ ਸ਼ਬਦ ਹੋਰ ਸਿੱਖ ਜਾਣ, ਚੰਗੇ ਸ਼ਬਦ ਹੋਰ ਸਿੱਖ ਜਾਣ, ਫਿਰ ਉਹ ਡਿਗਰੀਆਂ ਬਣ ਜਾਂਦੀਆਂ ਨੇ। ਫਿਰ ਉਹ ਵੱਡੇ ਸ਼ਬਦਾਂ ਵਾਲੇ ਵੱਡੇ ਸ਼ਬਦਾਂ ਨਾਲ ਜੁੜਦੇ ਨੇ ਜਾ ਕੇ। ਲੜਕੇ ਲੜਕੀ ਦਾ ਵਿਆਹ ਕਰਨਾ ਡਿਗਰੀ ਬਰਾਬਰ ਚਾਹੀਦੀ ਹੈ, ਕਿਉਂਕਿ ਉਹਦੇ ਸ਼ਬਦ ਉਹਦੇ ਕੋਲ ਵੀ ਚਾਹੀਦੇ ਨੇ। ਆਪਣੇ ਸੰਬੰਧ ਜੁੜ ਰਹੇ ਨੇ, ਉਹਦੇ ਸ਼ਬਦ ਉਹਦੇ ਕੋਲ ਵੀ ਚਾਹੀਦੇ ਨੇ ਜਿਹਨੇ ਮੇਰੇ ਕੋਲੇ ਆ। ਬਾਪ ਦੇ ਕਹਿਣ ਤੋਂ ਸ਼ਬਦ ਇਹਨਾਂ ਸ਼ਕਤੀਸ਼ਾਲੀ ਹੈ। ਬਾਬਾ ਸੱਚੇ ਪਾਤਸ਼ਾਹ ਕਹਿੰਦੇ ਭਾਈ, ਇਹ ਸ਼ਬਦ ਵਾਲੀ ਮਨੁੱਖ ਨੂੰ ਸਭ ਤੋਂ ਵੱਡੀ ਪਤਨੀ ਬਖਸ਼ੀ ਹੈ, ਕਿਉਂਕਿ ਇਹਦੇ ਕੋਲ ਸ਼ਬਦ ਹੈ, ਇਹਦੇ ਕੋਲ ਸ਼ਬਦ ਹੈ, ਇਹ ਕੁਝ ਬੋਲ ਵੀ ਸਕਦਾ, ਇਹ ਕੁਝ ਸੁਣ ਵੀ ਸਕਦਾ, ਇਹਨੂੰ ਮਹਾਰਾਜ ਨੇ ਤਰੱਕੀ ਬਖਸ਼ੀ ਹੈ। ਔਰ ਇਹਦੇ ਮਨੁੱਖ ਦੇ ਕੋਲੇ ਵਾਧੇ ਬਖਸ਼ੇ ਨੇ ਕਈ ਚੀਜ਼ਾਂ ਨੇ ਕਿ ਤੈਨੂੰ ਦੁਨੀਆਂ ਤੋਂ ਸਾਰੀ ਤੋਂ ਉੱਤਮ ਬਣਾਇਆ, ਪਰ ਸਾਰੀ ਦੁਨੀਆਂ ਦੇ ਸੁੱਖ ਭੋਗਣ ਵਾਸਤੇ ਤੈਨੂੰ ਪੈਦਾ ਕੀਤਾ ਕਿ ਸੁੱਖ ਵੀ ਲੈ, ਆਨੰਦ ਵੀ ਲੈ, ਅਤੇ ਆਨੰਦ ਲੈਂਦਿਆਂ ਹੋਇਆ ਪਰਮਾਤਮਾ ਦਾ ਭਜਨ ਵੀ ਕਰ ਤੇ ਪਰਮਾਤਮਾ ਨੂੰ ਹੀ ਪਾ। ਇਸ ਕਰਕੇ ਮਹਾਰਾਜ ਕਹਿੰਦੇ ਤੈਨੂੰ ਮਨੁੱਖਾ ਦੇ ਮਿਲੀ ਸਭ ਤੋਂ ਉੱਤਮ ਚੌਰਾਸੀ ਲੱਖ ਜੋਨ ਸਵਾਈ। ਬਖਸ਼ੀ ਹੈ ਪਰ ਗੱਲ ਉਲਟ ਹੋ ਗਈ ਸਗੋਂ ਬਾਕੀ ਜੂਲਾ ਤੋਂ ਦੁਖੀ ਮਨੁੱਖ ਜ਼ਿਆਦਾ ਹੈ ਕਿਉਂ ਜਿਹੜੀ ਤਰੱਕੀ ਅਸੀਂ ਤਨ ਦੀ ਤਾਂ ਕਰ ਲਈ ਤਨ ਦੀ ਤਰੱਕੀ ਤੇ ਅਸੀਂ ਵੀ ਲੱਗੇ ਹਾਂ ਤੇ ਪਸ਼ੂ ਵੀ ਲੱਗਿਆ ਬਸ ਅਸੀਂ ਟਾਟਾ ਤੇ ਉਹਨਾਂ ਦਾ ਫਰਕ ਲਾ ਰਹੇ ਹਾਂ ਅੱਜ ਹਰ ਇੱਕ ਬੰਦਾ ਕੀ ਤਰੱਕੀ ਕਰਦਾ ਕਮਾਈ ਕਿਵੇਂ ਹੋਏਗੀ ਸਕੂਲਾਂ ਦੀ ਪੜ੍ਹਾਈ ਮਨ ਦੀ ਤਰੱਕੀ ਨਹੀਂ ਹੈ ਮਾਫ਼ ਕਰਨਾ ਤਨ ਦੀ ਤਰੱਕੀ ਵਾਸਤੇ ਮੈਂ ਵੀ ਨੀ ਕਹਿੰਦਾ ਕਿ ਸਕੂਲਾਂ ਦੀ ਪੜ੍ਹਾਈ ਕਰਦੀ ਨੀ ਕਿਉਂਕਿ ਮਨੁੱਖ ਨੂੰ ਤਰੱਕੀ ਦੋਵੇਂ ਤਰ੍ਹਾਂ ਦੀ ਕਰਨੀ ਚਾਹੀਦੀ ਹੈ ਤਨ ਦੀ ਵੀ ਤੇ ਮਨ ਦੀ ਜਦੋਂ ਹਿੱਸੇ ਦੋ ਨੇ ਜੇਕੇ ਨੇ ਭਾਈ ਮਨ ਹੈ ਕਦੋਂ ਭਰੇ ਤਨ ਹੈ ਤਨ ਦੀ ਤਰੱਕੀ ਵਾਸਤੇ ਪੜ੍ਹਾਈ ਕਰਨੀ ਚਾਹੀਦੀ ਹੈ ਪਰ ਇਹ ਨਾ ਕਦੇ ਤਨ ਦੀ ਤਰੱਕੀ ਰਹੇ ਮਨ ਦੀ ਅਸੀਂ ਕਰੀ ਹੋਈ ਨਾ ਤਨ ਦੀ ਤਰੱਕੀ ਵਾਸਤੇ ਮਨੁੱਖ ਯਤਨ ਕਰਦਾ ਸਿਰੇ ਵੀ ਕਰਦਾ ਰਾਤ ਵੀ ਕਰਦਾ ਪੜ੍ਹਾਈਆਂ ਕਰਦਾ ਡਿਗਰੀਆਂ ਕਰਦਾ ਕਮਾਈਆਂ ਕਰਦਾ ਇਹ ਸਾਰੀ ਤਨ ਦੀ ਤਰੱਕੀ ਹੈ ਮਨ ਦੀ ਤਰੱਕੀ ਦੇ ਵਿੱਚ ਨਹੀਂ ਹੈ ਤੇ ਮਨ ਦੀ ਤਰੱਕੀ ਵਾਸਤੇ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਨੂੰ ਅੱਗੇ ਲੈ ਕੇ ਜਾਣਾ ਹੈ ਔਰ ਮਨ ਨੇ ਤਰੱਕੀ ਕਰਨੀ ਹੈ ਤੇ ਮਹਾਰਾਜ ਕਹਿੰਦੇ ਫਿਰ ਤੈਨੂੰ ਪਾਈ ਫਿਰ ਤੈਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਪਏਗਾ ਗੁਰਬਾਣੀ ਨਾਲ ਜੁੜਨਾ ਪਏਗਾ ਮਨ ਦੀ ਤਰੱਕੀ ਕਰਨ ਵਾਸਤੇ ਤੈਨੂੰ ਉਹ ਸ਼ਬਦ ਪੜ੍ਹਨੇ ਪੈਣਗੇ ਜਿਹੜੇ ਗੁਰੂਆਂ ਦੇ ਨੇ ਜਿਹੜੇ ਨਿਰੰਕਾਰ ਦੇ ਬਚਨ ਨੇ ਨਿਰੰਕਾਰ ਦੇ ਬੋਲ ਨੇ ਅੱਜ ਅਸੀਂ ਸਾਰੇ ਮਾਫ ਕਰਨ ਸਿਰ ਧੋਣੇ ਆ ਤੈਨੂੰ ਗੁਰੂ ਗ੍ਰੰਥ ਸਾਹਿਬ ਦੇ ਪਾਠ ਬਾਰੇ ਬਹੁਤ ਪਤਾ ਨਹੀਂ ਜੀ ਜੁੜੀ ਅਸੀਂ ਡਿਗਰੀਆਂ ਸਹੁਰੇ ਕਰਨੀ ਕੀਤੀਆਂ ਬਥੇਰੇ ਕੀਤੀਆਂ ਹੋਣਗੀਆਂ ਬਹੁਤ ਸਾਰੇ ਸਕੂਲਾਂ ਦੇ ਸਾਰੇ ਉੱਥੋਂ ਦੇ ਜੋ ਪੜ੍ਹਦੇ ਨਿਰਮਲੇ ਜਾਣਦੇ ਹੋਣਗੇ ਨਿਗਲੇ ਜਾਣਦੇ ਹੋਣਗੇ ਹੋਰ ਭਾਸ਼ਾ ਸਿੱਖੀਆਂ ਹੋਣਗੀਆਂ ਜਦੋਂ ਕਿ ਸਾਡੀ ਮੁੱਖ ਭਾਸ਼ਾ ਮੁੱਖ ਸਾਰੀ ਤਰੱਕੀ ਦਾ ਕਾਰਨ ਜਿਹੜਾ ਹੈ ਗੁਰੂ ਸਾਹਿਬ ਨੇ ਕਿਉਂਕਿ ਬਾਹਰਲੀਆਂ ਤਰੱਕੀਆਂ ਪਹਿਲਾਂ ਤੋਂ ਵੀ ਹੁੰਦੀਆਂ ਆਈਆਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਵੀ ਸਿੱਖਿਆ ਦਿੱਤੀ ਸੀ ਕਿ ਨਹੀਂ ਬਾਹਰਲੀ ਕਰੇ ਬਹੁਤ ਕੁਛ ਨਹੀਂ ਹੈ ਅੰਦਰਲੀ ਕਰੇਟ ਹੋਣੀ ਚਾਹੀਦੀ ਹੈ ਆਪਾਂ ਸਾਰੇ ਕਹਿੰਦੇ ਹਾਂ ਨਾ ਕਿ ਗੁਰੂ ਨਾਨਕ ਦੇਵ ਜੀ ਛੇਉਰ ਪਾਉਣ ਲੱਗੇ ਪਰ ਉਹਨੇ ਵਿਰੋਧ ਕੀਤਾ ਇਹ ਸਾਡੇ ਕਹਿਣ ਦੇ ਵਚਨਾਂ ਚ ਫਰਕ ਹੈ ਕਿਤੇ ਵਿਰੋਧ ਕੀਤਾ ਪਰ ਮਹਾਰਾਜ ਨੇ ਕੋਈ ਜਿਹੜੇ ਦਾ ਵਿਰੋਧ ਨਹੀਂ ਕੀਤਾ ਹੈ ਪਰ ਸਮਝੋ ਮਹਾਰਾਜ ਕਹਿੰਦੇ ਜਨੇਊ ਪਾਉਣਾ ਚਾਹੀਦਾ ਪਰ ਜਿਹਾ ਜਿਹਾ ਮੈਂ ਕਹਾਂ ਉਹ ਦਿਓ ਕਿ ਮਹਾਰਾਜ ਨੇ ਦੇਖ ਲਿਆ ਕਿ ਇਹ ਬਾਹਰਲੀ ਤਾਂਘਾ ਪਾ ਕੇ ਨੇ ਜਨੇਊ ਦਾ ਇਸੇ ਨੂੰ ਬਹੁਤ ਪਸੰਦ ਰੱਖੇ ਇਸੇ ਨੂੰ ਬਹੁਤ ਪਸੰਦ ਹੈ ਮਹਾਰਾਜ ਕਿੱਥੇ ਵਿਰੋਧ ਕੀਤਾ ਹੈ ਮਹਾਰਾਜ ਨੇ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਕਤ ਇਹੋ ਜਨੇਊ ਜੀਏ ਘਾਈ ਤਾਂ ਮਨ ਦੇ ਘੱਟ ਮਹਾਰਾਜ ਕਹਿੰਦਾ ਕਹਿੰਦਾ ਜਨੇਊ ਪਾਉਣਾ ਨੀ ਕਹਿੰਦਾ ਤਾਂ ਪਾਉਣਾ ਦੇ ਸਭ ਮੈਨੂੰ ਪਾਣਾ ਕਿਹੜਾ ਜਿਹੜੇ ਬਾਹਰਲੇ ਤਾਕੇ ਆ ਜੀ ਇਹੋ ਹੀ ਜਨੇਊ ਬਹੁਤ ਕੁਛ ਹੈ ਜੇ ਇਹੋ ਹੀ ਜਨੇਊ ਤਾਕਿਆ ਵਾਲਾ ਬਹੁਤ ਕੁਛ ਹੈ ਮਹਾਰਾਜ ਕਹਿੰਦੇ ਫਿਰ ਤਾਂ ਲੋੜ ਨੀ ਹੈ ਕਬੀਰ ਭਗਤ ਨੇ ਬੜੇ ਉੱਤਰ ਦਿੱਤੇ ਨੇ ਕਹਿੰਦੇ ਪੰਡਿਤ ਜੀ ਜੇ ਇਹ ਬਾਹਰਲੇ ਜਨੇਊ ਨਾਲ ਤੁਸੀਂ ਬਹੁਤੇ ਵੱਡੇ ਬ੍ਰਾਹਮਣ ਹੋ ਮੈਂ ਸ਼ੂਦਰ ਹਾਂ ਕਿਉਂਕਿ ਉਹ ਕਬੀਰ ਨੂੰ ਉਹਨਾਂ ਲੋਕਾਂ ਦੇ ਮੌਕੇ ਤੇ ਕਿਹਾ ਤੂੰ ਸ਼ੂਦਰ ਹੈ ਅਸੀਂ ਬ੍ਰਾਹਮਣ ਹਾਂ ਅਸੀਂ ਪੰਡਿਤ ਲੋਕ ਹਾਂ ਕਹਿਣ ਲੱਗੇ ਠੀਕ ਆ ਉਹਨੇ ਤੁਹਾਡੇ ਕੋਲ ਕੀ ਹੈ ਸਾਡੇ ਜਨੇਊ ਪਾਇਆ ਸਾਡੇ ਤਿਲਕ ਲਗਾਇਆ ਮਹਾਰਾਜ ਕਬੀਰ ਭਗਤ ਜੀ ਕਹਿੰਦੇ ਜੇ ਜਨੇਊ ਨਾਲੇ ਵੱਡੇ ਬ੍ਰਾਹਮਣ ਤੁਸੀਂ ਉਹਨਾਂ ਪਰ ਤੋਂ ਵੱਡਾ ਮੈਂ ਬ੍ਰਾਹਮਣ ਕਹਿਣ ਲੱਗਾ ਤੁਸੀਂ ਛੋਟੇ ਹੋ ਕਿਉਂ ਕਹਿੰਦੇ ਹਰ ਘਰ ਸੂਦ ਪੰਨਿਆਂ ਨੇ ਤਾਂ ਮੈਂ ਜਲਾਹਾ ਰੋਲ ਪਾਣੇ ਧੜਦਾ ਮਾਂ ਦੇ ਬੜਾ ਸੂਦ ਨੂੰ ਮੈਂ ਰੋਲ ਕਰਦਾ ਕੁਆਟਾ ਦੇ ਕੁਆਟਰ ਰੋਲ ਸੂਦ ਮੈਂ ਤਰਦਾ ਸਾਰੇ ਕੱਪੜੇ ਬਣਾਉਂਦਾ ਸੂਦ ਦੇ ਤੇਲ ਲੱਗੇ ਪੈਣੇ ਮੇਰੇ ਘਰ ਦੇ ਵਿੱਚ ਤੁਹਾਡੇ ਚਾਰਦਾ ਕਹਿੰਦੇ ਸੂਤ ਨਾਲੇ ਜੇ ਬਹੁਤ ਵੱਡੇ ਸਾਡੇ ਤਾਂ ਧੰਨੇ ਵੱਡਾ ਹੋ ਗਿਆ ਤੁਹਾਨੂੰ ਹਮ ਘਰ ਸੂਦ ਪੰਨਿਆਂ ਦੇ ਤਾਂ ਤਾਲਾ ਕੰਧ ਤੇ ਦੇਊ ਤੁਮਾਰੇ ਤੁਹਾਡੇ ਕੰਧ ਚ ਪਾਇਆ ਜਨੇਊ ਦਾ ਤਾਂ ਵੀ ਲਾਣੇ ਬਹੁਤ ਵੱਡੇ ਉਹਨਾਂ ਫਿਰ ਕਹਿੰਦੇ ਤੁਸੀਂ ਮੈਨੂੰ ਸਮਝੋ ਮੈਂ ਬਾਬਾ ਵੱਡਾ ਦਾ ਮੈਂ ਵੱਡਾ ਪੜਦਾ ਮੇਰੇ ਕੋਲ ਤਾਲਾ ਢੇਰਾਂ ਦੇ ਢੇਰ ਲੱਗੇ ਪਏ ਹਮ ਘਰ ਸੂਦ ਪੰਨਿਆਂ ਦੇ ਤਾਂ ਤਾਲਾ ਕੰਧ ਤੇ ਦੇਊ ਤੁਮਾਰੇ ਫਿਰ ਕਹਿੰਦੇ ਅਸੀਂ ਬੈਟਰੀ ਦਾ ਜਾਪ ਕਰਦੇ ਹਾਂ ਤੂੰ ਕਰਦੀ ਨੀ ਹੈ ਕਹਿੰਦਾ ਬੈਟਰੀ ਕੀ ਕਹਿੰਦੀ ਹੈ ਗਾਇਤਰੀ ਕਹਿੰਦੀ ਹੈ ਬਈ ਪਰਮਾਤਮਾ ਨੂੰ ਜਦੋਂ ਜਿਹੜੇ ਨੇ ਸੂਰਜ ਬਣਾਇਆ ਚੰਦਰਾ ਬਣਾਇਆ ਉਹਦਾ ਸਾਰੇ ਅਰਥੇ ਹੋਏ ਨੇ ਓਮ ਭੂਰ ਭਵੈ ਸਵੈ ਤਤ ਸਵਿੱਤਰ ਬ੍ਰੇਣੀ ਭਗਵੋ ਦੇਵ ਸੈ ਧੀਮੈ ਧੀਏ ਉਹਦਾ ਪ੍ਰਗਟ ਹੋਤੇ ਇਹ ਐਡਾ ਮੰਤਰ ਹੈ ਦੇਵ ਜੀ ਗਾਇਤਰੀ ਮੰਤਰ ਇਹਦਾ ਅਰਥ ਕੀ ਹੈ ਕਹਿੰਦੇ ਉਹ ਜਿਹੜੇ ਨੇ ਸੂਰਜ ਬਣਾਇਆ ਚੰਦਰਾ ਬਣਾਇਆ ਪਰਮਾਤਮਾ ਨੇ ਜਿਹੜੇ ਨੇ ਸ੍ਰਿਸ਼ਟੀ ਬਣਾਈ ਉਹਨਾਂ ਸਾਰਿਆਂ ਨੂੰ ਨਮਸਕਾਰ ਹੈ ਜਿਸ ਦੇ ਅਕਾਲ ਪੁਰਖ ਨੇ ਸਾਰੀਆਂ ਜੋਤਾਂ ਦਿੱਤੀਆਂ ਤੇ ਕਬੀਰ ਕਹਿੰਦਾ ਮੈਂ ਪਹਿਲੀ ਉਸ ਨੂੰ ਜਾਂਦਾ ਫਿਰ ਵੇਦ ਪੜ੍ਹੋ ਗਾਇਤਰੀ ਗੋਬਿੰਦ ਦੇ ਅਮਰ ਜਿਹੜੀ ਵੇਦ ਗਾਇਤਰੀ ਪੜ੍ਹ ਕੇ ਤੁਸੀਂ ਗੋਬਿੰਦ ਸਮਝਦੇ ਹੋ ਤੇ ਪਹਿਲੇ ਹਿਰਦੇ ਚ ਵੱਸਦਾ ਹੈ ਇਸ ਕਰਕੇ ਮੈਨੂੰ ਫਿਰ ਮੇਰੇ ਦਿਲ ਚ ਕੀ ਘੱਟ ਤੁਹਾਡੇ ਨਾਲੋਂ ਤੇ ਗੁਰੂ ਨਾਨਕ ਦੇਵ ਜੀ ਵੀ ਕਹਿੰਦੇ ਮੈਂ ਜਨੇਊ ਦਾ ਵਿਰੋਧ ਨਹੀਂ ਕਰਦਾ ਪਰਵਾਹ ਨਹੀਂ ਕਰਿਆ ਜਿਹੜਾ ਰੁੱਖ ਕਰਨਾ ਅੰਦਰ ਵੀ ਚਾਹੀਦੇ ਤੁਸੀਂ ਬਾਹਰਲੀ ਕਿਰਿਆ ਧਰਮੀ ਨਹੀਂ ਹੈ ਧਰਮ ਅੰਦਰ ਹੋਣਾ ਚਾਹੀਦਾ ਫਿਰ ਅੰਦਰ ਦਾ ਧਰਮ ਕੀ ਹੈ ਕਹਿੰਦੇ ਬਾਹਰਲੀ ਬਾਹਰਾ ਸੂਦ ਪਾਣ ਦੇ ਨਾਲ ਕੁਛ ਨਹੀਂ ਬਣਨਾ ਦਇਆ ਕਪਾਹ ਦਇਆ ਰੂਪੀ ਕਪਾਹ ਹੋਣੀ ਚਾਹੀਦੀ ਹੈ ਹਰ ਇੱਕ ਜੀਵ ਤੇ ਦਇਆ ਕਰਨ ਬਹੁਤ ਸਾਰੇ ਲੋਕ ਕਹਿੰਦੇ ਦਇਆ ਕਰਦੇ ਹਾਂ ਅਸੀਂ ਦਇਆ ਕਰਦੇ ਹਾਂ ਕੁਛ ਸੀਮਾ ਦੇ ਅੰਦਰ ਉਦੋਂ ਅੱਗ ਨਹੀਂ ਜਾਂਦੇ ਹਾਂ ਗੁਰੂ ਨਾਨਕ ਦੀ ਦਇਆ ਕਦੇ ਦੇਖਿਓ ਅਸੀਂ ਕੋਈ ਅਸੀਂ ਦਇਆ ਕਰਦੇ ਹਾਂ ਕਿਸੇ ਦਾ ਚਾਨ ਸੀ ਕਿਸੇ ਦਾ ਐਕਸੀਡੈਂਟ ਹੋ ਗਿਆ ਸੱਟ ਲੱਗੀ ਤਾਂ ਕਰਕੇ ਜੋ ਸਾਡੀ ਤਰੱਕੀ ਕਰਦੀ ਹੈ ਅਸੀਂ ਤੁਹਾਨੂੰ ਇਹ ਸਮਝਦੇ ਹਾਂ ਉਦੋਂ ਸਾਡੇ ਬੜੀ ਦਇਆ ਹੁੰਦੀ ਹੈ ਭਾਈ ਦੀ ਸੰਭਾਲ ਕਰੋ ਇਹਦੀ ਰੱਖਿਆ ਕਰੋ ਬਹੁਤ ਸਾਰੇ ਲੋਕ ਮਾਇਆ ਇਕੱਠੀ ਕਰਕੇ ਦੇ ਦੇ ਵਿਚਾਰੇ ਸੱਟ ਲੱਗੀ ਹੈ ਕਿਤੇ ਐਕਸੀਡੈਂਟ ਹੋ ਜਾਏ ਇਕੱਠੇ ਹੋ ਜਾਏ ਲੋਕ ਸਭ ਮਾਲ ਕਰਦੇ ਨੇ ਇਹ ਚੰਗਾ ਕਰਨਾ ਕੋਈ ਮਾੜਾ ਨਹੀਂ ਪਰ ਉਦੋਂ ਅੱਗੇ ਨਹੀਂ ਵੱਧਦੇ ਜੇ ਕੋਈ ਮਨ ਕਰਕੇ ਡਿੱਗ ਪਏ ਉਹਦੇ ਅਸੀਂ ਵਿਖਾਉਣਾ ਕਰਦੇ ਹਾਂ ਉਹਦੇ ਵਿਖਾਉਣਾ ਉਠਾਉਂਦੇ ਹਾਂ ਦੇਖਿਆ ਬਣਿਆ ਬਣਿਆ ਫਿਰਦਾ ਸੀ ਨਿਕਲ ਗਿਆ ਪਾਜ ਉਕੜ ਗਿਆ ਇਹ ਦਇਆ ਨਹੀਂ ਹੈ ਅਸੀਂ ਤਨ ਤੇ ਦਇਆ ਕੀਤੀ ਉਹਦੇ ਮਨ ਤੇ ਨਹੀਂ ਕੀਤੀ ਕਿ ਕੋਈ ਮਨ ਕਰਕੇ ਡਿੱਗ ਪਿਆ ਵਿਚਾਰਾ ਉਹਦੇ ਵੀ ਦਇਆ ਕਰੋ ਤਨ ਗੁਰੂ ਨਾਨਕ ਦੇਵ ਜੀ ਦਇਆ ਸੀ ਮਨ ਕਰਕੇ ਡਿੱਗਿਆ ਨੇ ਕੋਈ ਮਾਰਾ ਨਹੀਂ ਕਰੇ ਤਨ ਕਰਕੇ ਡਿੱਗਿਆ ਨੇ ਚਾਹੇ ਸੀ ਦੁਨੀਆਂ ਦੀ ਦਇਆ ਇਸ ਭਗਤੀ ਤੇ ਹੈ ਤਨ ਕਰਕੇ ਕੋਈ ਡਿੱਗਿਆ ਤਨ ਕਰਕੇ ਕਮਜ਼ੋਰ ਹੈ ਤਨ ਕਰਕੇ ਕੋਈ ਬਿਮਾਰੀ ਹੈ ਕੋਈ ਸੱਟ ਲੱਗੀ ਪੇਟ ਲੱਗੀ ਅਸੀਂ ਸਾਂਭਦੇ ਹਾਂ ਪੈਸੇ ਇਕੱਠੇ ਕਰਕੇ ਸਹਾਇਤਾ ਕਰ ਦਿੰਦੇ ਹਾਂ ਕੋਈ ਮਨ ਕਰਕੇ ਡਿੱਗ ਪਿਆ ਉਹਦੀਆਂ ਬਕੌਲਾਂ ਕਰਦੇ ਹਾਂ ਉਹਦੀ ਮਿੱਟੀ ਹੋਰ ਪੁੱਟਦੇ ਹਾਂ ਨਠੋਰ ਲਾਦਾ ਵੀ ਪੁੱਟਦੇ ਹਾਂ ਸਗੋਂ ਖੁਸ਼ ਹੁੰਦੇ ਹਾਂ ਦੇਖਿਆ ਉਹ ਲਿਟਿਆ ਪਾਰ ਨੂੰ ਪਤਾ ਲੱਗਿਆ ਵੱਡਾ ਗਿਆਨੀ ਕਹਾਉਂਦਾ ਸੀ ਵੱਡਾ ਆਪਣੇ ਆਪ ਨੂੰ ਬਖਸ਼ ਕਹਾਉਂਦਾ ਸੀ ਪਰ ਉੱਥੇ ਨਹੀਂ ਸੋਚਦਾ ਕਿ ਵਿਚਾਰਾ ਮਨ ਕਰਕੇ ਡਿੱਗਿਆ ਇਹਦੀ ਵੀ ਸਹਾਇਤਾ ਕਰੋ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਮਨ ਕਰਕੇ ਡਿੱਗੇ ਸੀ ਨਾ ਉਹਨਾਂ ਦੇ ਦਇਆ ਕਰਕੇ ਉਹਦੇ ਘਟਦੇ ਦਲੰਬੇ ਨਗਰ ਦੁਆਰਾ ਗਏ ਸੱਜਣ ਸਾਹਿਬ ਮਨ ਕਰਕੇ ਡਿੱਗੇ ਤਨ ਕਰਕੇ ਤਾਂ ਬੜਾ ਸਪਸ਼ਟ ਹੈ ਬੜਾ ਬੰਦਾ ਕਹਿੰਦਾ ਹੈ ਸੰਤ ਹੈ ਮਹਾਤਮਾ ਹੈ ਸਾਧੂ ਵਾਲੇ ਕੱਪੜੇ ਪਾਏ ਨੇ ਚਿੱਟੇ ਵਸਤਰ ਪਹਿਨੇ ਨੇ ਔਰ ਲੰਗਰ ਵੀ ਚਲਾਉਂਦਾ ਸੇਵਾ ਕਰਦਾ ਬਹੁਤ ਸਾਰੀ ਲੰਗਰ ਚੱਲ ਰਿਹਾ ਹੈ ਪਰ ਲੰਗਰ ਚੱਲਦਾ ਇੱਕ ਪਾਸੇ ਦੂਜੇ ਪਾਸੇ ਗਰੀਬਾਂ ਦੀ ਲੁੱਟ ਵੀ ਹੈ ਲੰਗਰ ਦੇ ਬਾਹਰ ਦੇ ਛੋਟੇ ਸਕੀ ਜਾਂਦੇ ਨੇ ਬੰਦੇ ਜਿਹੜੇ ਆ ਜਾਂਦੇ ਨੇ ਬਚ ਜਾਂਦੇ ਨੇ ਉਹ ਲੁੱਟ ਜਾਂਦੇ ਆਵਾਜ਼ ਵੀ ਦਿੰਦਾ ਪਹਿਲੇ ਤੇ ਸੰਤ ਆਤਮੇ ਸੀ ਸੇਵਾ ਕਰਨ ਵਾਲਾ ਪਰ ਕੋਈ ਐਸਾ ਧੰਦਾ ਬੰਦਾ ਮਿਲ ਗਿਆ ਬੇਈਮਾਨ ਹੋ ਕੇ ਉਹਨੂੰ ਮਾਰ ਕਹਿੰਦਾ ਧੰਨ ਲੈ ਲਿਆ ਪਰ ਇਸੇ ਕੰਮ ਚ ਹੋ ਗਿਆ ਵੀ ਕਹਿੰਦਾ ਧੰਨ ਆਏ ਕਹਿੰਦਾ ਨਾਲ ਲੰਗਰ ਚਲਾਓ ਜਾਂ ਸੋਭਾ ਬਣਵਾਓ ਮਰ ਕਰਕੇ ਡਿੱਗਿਆ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਚੱਲ ਰਹੇ ਕਰਦਾ ਜਾਓ ਉਹਦੇ ਕੋਲ ਚੱਲੀਏ ਤੇ ਗੁਰੂ ਨਾਨਕ ਦੇਵ ਜੀ ਉੱਥੇ ਗਏ ਆਪ ਜੀ ਸੁਣਦੇ ਆ ਜਾ ਕੇ ਬਾਰਾਂ ਦੇ ਸੱਜਣ ਨੂੰ ਮੁੜ ਕੇ ਫਿਰ ਸੰਤ ਬਣਾਇਆ ਕਹਿ ਰਿਹਾ ਕਿ ਦੇਖ ਸੱਜਣਾ ਜੋ ਪਹਿਲਾਂ ਸੱਜਣ ਸੀ ਡਿੱਗ ਪਿਆ ਧੰਨ ਬਣ ਗਿਆ ਹੁਣ ਤੂੰ ਮੁੜ ਕੇ ਫਿਰ ਆਪਣੇ ਉਹਦੇ ਟਿਕਾਣੇ ਤੇ ਆ ਜਾ ਤੂੰ ਤੇਰਾ ਮਨ ਤੇ ਬੜਾ ਹੈ ਚਿੱਟੇ ਜਿੰਨ ਕੇ ਕੱਪੜੇ ਮੈਲੇ ਚਿੱਤ ਕਠੋਰ ਜੀ ਉਹ ਬੱਗਾਂ ਬੱਗੇ ਕੱਪੜੇ ਬਗਲੇ ਵਾਂਗੂ ਚਿੱਟੇ ਦੇ ਕੱਪੜੇ ਪਾ ਲਏ ਹੱਥਾਂ ਨੇ ਵੀ ਬਗਲੇ ਵਰਗੇ ਹੁੰਦੇ ਨੇ ਬਗਲੇ ਤੇ ਹੱਥ ਦੇਖਣ ਨੂੰ ਫਰਕ ਨਹੀਂ ਹੈ ਦੋਵਾਂ ਦਾ ਰੰਗ ਚਿੱਟਾ ਹੈ ਦੋਵਾਂ ਦਾ ਪੈਰ ਛੋਟਾ ਵੀ ਹੈ ਪਰ ਦੋਵੇਂ ਹੀ ਪਾਣੀ ਤੇ ਰਹਿੰਦੇ ਨੇ ਦੋਵੇਂ ਝੀਲਾਂ ਤੇ ਰਹਿੰਦੇ ਨੇ ਔਰ ਦੋਵੇਂ ਹੀ ਉਹਨਾਂ ਪ੍ਰਵਤ ਰਹਿੰਦੇ ਨੇ ਪਰ ਉਹ ਪਰਮਾ ਦਾ ਸੁਭਾਅ ਤੇ ਖਾਣੇ ਨੂੰ ਫਰਕ ਹੈ ਹੰਸਾ ਹੀਰਾ ਮੋਤੀ ਚੁਗਣਾ ਬਗਡੰਡਾ ਭਾਗਣ ਜਾਵੇ ਹੰਸਾ ਨੇ ਹੀਰੇ ਮੋਤੀ ਚੁਗੜੇ ਨੇ ਔਰ ਬਗਲਾ ਆਪਣਾ ਖਾਣਾ ਦੇਖਦਾ ਡੰਡੀਆਂ ਦੇਖਦਾ ਇਸੇ ਕਰਕੇ ਮਹਾਰਾਜ ਕਹਿੰਦੇ ਤੇ ਭਾਈ ਬੱਕਾ ਬੱਗੇ ਕੱਪੜੇ ਤੀਰਥ ਮੱਧ ਦੰਦ ਕੁੜਕੁੜ ਜੀਆਂ ਕਾਬਲੇ ਬੱਗੇ ਨਾ ਕਹੀ ਜਾਣ ਜਦੋਂ ਪਤਾ ਲੱਗ ਜਾਂਦਾ ਜਦੋਂ ਬਗਲੇ ਦਾ ਤੇ ਹੰਸਾ ਪਤਾ ਕਿੱਥੋਂ ਲੱਗਦਾ ਬਗਲੇ ਨੇ ਗੱਡੀ ਪਕੜ ਲੈਣੀ ਹੈ ਮੱਛੀ ਪਕੜ ਲੈਣੀ ਹੈ ਪਤਾ ਲੱਗ ਗਿਆ ਬਗਲਾ ਔਰ ਜਿਹੜਾ ਹੰਸ ਹੈ ਉਹਨੇ ਹੀਰੇ ਚੁਕਣੇ ਨੇ ਮੋਤੀ ਚੁਕਣੇ ਨੇ ਪਤਾ ਲੱਗ ਜਾਂਦਾ ਹੈ ਹੰਸ ਹੈ ਇਸ ਕਰਕੇ ਭਾਈ ਬਾਹਰਲੇ ਦੇਖਣਾ ਪਤਨੀ ਬਣਦਾ ਹੈ ਗੁਰਮਾਤਾ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਜ ਨੇ ਉਹਨੂੰ ਜਾ ਕੇ ਸਮਝਾਉਣਾ ਕੀਤਾ ਇਹ ਭਾਈ ਸੁਮੜ ਕੇ ਸੰਤ ਬਣ ਸੱਜਣ ਤੇਰੀ ਨਾਲ ਮੈਂ ਚਲਦਿਆ ਨਾਲ ਚਲੰਨ ਜਿੱਥੇ ਲੇਖਾ ਬਣੀਏ ਤਿੱਥੇ ਖੜੇ ਨਿਸ਼ਾਨ ਭਾਈ ਐਸਾ ਸੱਜਣ ਬਣ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗਰੀਬ ਨਿਵਾਜ ਨੂੰ ਨਾਨਕ ਸਾਹਿਬ ਜੀ ਨੇ ਐਸੇ ਅਤੇ ਜਿਹੜੇ ਬੜੇ ਬੜੇ ਸੱਜਣ ਵਰਗੇ ਠੱਪ ਬਣ ਗਏ ਮਨ ਕਰਕੇ ਡਿੱਗੇ ਹੋਏ ਸਨ ਬਲੀ ਘੰਟਾਲੀ ਵਰਗੇ ਮਨ ਕਰਕੇ ਡਿੱਗ ਪਏ ਹੰਕਾਰ ਹੋ ਗਿਆ ਮੈਂ ਬਲੀ ਬਰਾ ਤੇ ਪਾਣੀ ਦੇ ਉੱਤੇ ਕਬਜ਼ਾ ਕਰਕੇ ਬਹਿ ਗਿਆ ਕਿਸੇ ਭਰ ਨਹੀਂ ਦਿੰਦਾ ਮੇਰੀ ਮਰਜ਼ੀ ਤੇ ਕੌਣ ਲੈ ਕੇ ਜਾਏਗਾ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਉਹਦਾ ਵੀ ਰੋਗ ਤੋੜਨ ਵਾਸਤੇ ਗਏ ਬਾਰਿਸ਼ ਵਰਗੇ ਬੰਦਿਆਂ ਨੂੰ ਮਾਰ ਮਾਰ ਕੇ ਖਾਣ ਵਾਲੇ ਮਰ ਕਰਕੇ ਡੇਗੇ ਹੋਏ ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਵੀ ਜਾ ਕੇ ਸਮਝਾਉਣ ਵਾਸਤੇ ਗਏ। ਭਾਵ ਕਿ ਗੁਰੂ ਸਾਹਿਬ ਦਾ ਮਿਸ਼ਨ ਜਿਹੜਾ ਸੀ, ਮੈਂ ਬੇਨਤੀ ਕਰ ਰਿਹਾ ਸੀ, ਗੁਰੂ ਸਾਹਿਬ ਨੇ ਕਹਿੰਦੇ ਭਾਈ ਪਾਲ ਜੀ ਕਰਿਆ ਨੀ, ਮੈਂ ਜਿਉਂ ਦੀ ਗੱਲ ਨੀ ਕਰਦਾ, ਦੇਹ ਮੈਂ ਜਰੂਰ ਪਾਉਣਾ, ਪਰ ਪਾਉਣਾ ਕਿਹੜਾ ਹੈ? ਦਇਆ ਕਪਾਹ ਸੰਤੋਖ ਸੂਤ, ਦਇਆ ਦਾ ਧਾਰਨੀ ਹੋ, ਸੰਤੋਖ ਦਾ ਧਾਰਨੀ ਹੋ। ਜਦ ਗੱਡੀ ਜਦ ਇੰਦਰੇ ਆਪਣੇ ਇੰਦਰੀਆਂ ਤੇ ਕੰਟਰੋਲ ਕਰਨਾ, ਇਹ ਗੱਡਾ ਮੇਰੀਆਂ ਕਰ ਸੱਤ ਵਰਸ਼ ਤੇ ਸੱਤ ਦਾ ਜੋ ਵਾਹਿਗੁਰੂ ਪਰਮੇਸ਼ਰ ਸੱਤ ਹੈ ਸੱਚ ਦਾ ਉਹਦਾ ਵਰਤ ਕਰਨਾ ਕਰ ਇਸ ਯੋਗ ਨਾਲ। ਜਦ ਕਹਿੰਦੀ ਸੱਤ ਵਰਸ਼ ਇਹੋ ਜਨੇਊ ਜੀਏਗਾ, ਇਹ ਪੰਡਿਤ ਜਿਹੜਾ ਤੂੰ ਜਨੇਊ ਪਾਉਂਦਾ ਨਾ, ਇਹ ਤਨ ਦਾ ਜਨੇਊ ਹੈ, ਮਨ ਦਾ ਜੀ ਦਾ ਨਹੀਂ ਹੈ। ਤਨ ਵੀ ਦਾਸਵਾਲ ਹੈ, ਤੇਰਾ ਜਨੇਊ ਵੀ ਦਾਸਵਾਲ ਹੈ, ਇਹਦਾ ਕੀ ਕਰਾਂਗੇ? ਮਹਾਰਾਜ ਕਹਿਣ ਲੱਗੇ ਇਹ ਤਾਂ ਤੇਰਾ ਤਨ ਇਹ ਟੁੱਟ ਜਾਏਗਾ, ਜਨੇਊ ਵੀ ਟੁੱਟ ਜਾਏਗਾ, ਤਨ ਵੀ ਟੁੱਟ ਜਾਏਗਾ, ਤਨ ਵੀ ਨੀ ਰਹਿੰਦਾ, ਤੇਰਾ ਜਨੇਊ ਵੀ ਰਹਿੰਦਾ, ਇਹੋ ਜਨੇਊ ਜੀ ਘਾਏ ਤਾਂ ਬਣਦੇ ਘੱਟ। ਫਿਰ ਮਹਾਰਾਜ ਕਿ ਨਾ ਇਹਨੂੰ ਟੁੱਟਦਾ, ਇਹ ਜਨੇਊ ਟੁੱਟਦਾ ਹੁੰਦੀ ਹੈ, ਨਾ ਮਨ ਲੱਗਾ ਨਾ ਇਹਨੂੰ ਮਹਿਲ ਲੱਗਦੀ ਹੈ, ਨਾ ਇਹਨੂੰ ਜਲ ਹੈ ਨਾ ਜਾਏ। ਮਹਾਰਾਜ ਕਹਿੰਦੇ ਇਹ ਜਨੇਊ ਜਿਹੜਾ ਹੈ ਨਾ, ਇਹ ਬਣਾਇਆ ਅੰਦਰ ਦਾ ਜਨੇਊ, ਨਾ ਜੀਵ ਜਲਦਾ ਹੈ ਨਾ ਜਨੇਊ ਜਲਦਾ ਹੈ, ਨਾ ਜੀ ਮਰਦਾ ਹੈ ਨਾ ਜਨੇਊ ਮਰਦਾ ਹੈ, ਨਾ ਇਹ ਜਲ ਨਾ ਜਾਏ ਤਨ ਤੋਂ ਨਾ। ਮਹਾਰਾਜ ਕਹਿੰਦੇ ਉਹ ਪਹਿਲਾ ਜਨੇਊ ਜਿਹੜਾ ਹੈ ਉਹ ਮੈਨੂੰ ਗਲਤ ਪਾਉਣ ਵਾਸਤੇ ਦੇ। ਮਹਾਰਾਜ ਨੇ ਇਹ ਮਤਲਬ ਕਹੇ, ਇਸ ਕਰਕੇ ਗੁਰੂ ਪਿਆਰ ਨੇ ਬੇਨਤੀ ਕਰ ਰਿਹਾ ਸੀ ਕਿ ਸਾਡਾ ਜੀਵਨ ਕੱਲਾ ਤਨ ਦਾ ਜੀਵਨ ਨਹੀਂ, ਮਨ ਦਾ ਜੀਵਨ ਹੈ। ਮਨ ਦੀ ਤਰੱਕੀ ਕਰਨ ਵਾਸਤੇ ਸਾਨੂੰ ਜਿੱਥੇ ਅਸੀਂ ਬਾਹਰਲੀਆਂ ਤਰੱਕੀਆਂ ਵਾਸਤੇ ਯਤਨ ਕਰਦੇ ਹਾਂ, ਬੜੇ ਬੜੇ ਯਤਨ ਕਰਦੇ ਹਾਂ, ਉੱਥੇ ਸਾਨੂੰ ਇੱਥੇ ਗੁਰੂ ਦੇ ਚਰਨਾਂ ਵਿੱਚ ਆ ਕਰਕੇ ਗੁਰੂ ਨਾਲ ਜੁੜਨ ਦਾ, ਗੁਰੂ ਕੀ ਬਾਣੀ ਪੜ੍ਹਨ ਦਾ, ਇਹ ਵੀ ਸਾਨੂੰ ਕੋਈ ਹੀਲਾ ਵਸੀਲਾ ਸੁਣਨ ਦਾ ਕਰਨਾ ਚਾਹੀਦਾ ਹੈ। ਔਰ ਇਹ ਤਰੱਕੀ ਮਨ ਦੀ ਹੋਏਗੀ, ਸਾਡਾ ਜੀਵਨ ਤਾਂ ਸਵਰੇ ਜਿਨ੍ਹਾਂ ਤੇ ਸਾਡੇ ਮਨ ਦੀ, ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਾਲ ਕਹਿੰਦੇ ਜਿਨ੍ਹਾਂ ਤੇ ਸਾਡੇ ਮਨ ਦੀ ਤਰੱਕੀ ਨੀ ਹੁੰਦੀ ਨਾ, ਉਹਨਾਂ ਤੇ ਸਾਡੇ ਜੀਵਨ ਦੇ ਵਿੱਚੋਂ ਪਰੇਸ਼ਾਨੀਆਂ ਨਹੀਂ ਹੋਣਗੀਆਂ। ਹਰ ਇੱਕ ਬੰਦਾ ਪਰੇਸ਼ਾਨ ਕਿਉਂ ਹੈ ਮੈਨੂੰ ਦੇਖ ਲਓ, ਹਰ ਇੱਕ ਬੰਦਾ ਪਰੇਸ਼ਾਨ, ਬੜੇ ਬੜੇ ਮਾਇਆਧਾਰੀ ਪਰੇਸ਼ਾਨ ਨੇ, ਬੜੇ ਬੜੇ ਡਿਗਰੀਆਂ ਕਰੇ ਹੋਏ ਪਰੇਸ਼ਾਨ ਨੇ, ਸਾਰੇ ਲੋਕਾਂ ਦੇ ਹੁੰਦਿਆਂ ਪਰੇਸ਼ਾਨੀ ਹੈ। ਕਬੀਰ ਭਗਤ ਕਹਿੰਦਾ ਸਾਰੀ ਪਰੇਸ਼ਾਨੀ ਦਾ ਇੱਕੋ ਹੀ ਕਾਰਨ ਹੈ, ਬੰਦੇ ਖੋਜ ਦਿਲ ਹਰ ਰੋਜ, ਇਹ ਬੰਦੇ ਆਪਣੇ ਦਿਲ ਦੀ ਖੋਜ ਕਰ, ਕਹਿੰਦੇ ਰੋਜ਼ਾਨਾ ਮਨ ਦੀ ਖੋਜ ਕਰ ਨਾ, ਫਿਰ ਪਰੇਸ਼ਾਨੀ ਮਾਰੇ, ਇਹ ਪਰੇਸ਼ਾਨੀ ਛੱਡਦੇ ਅੰਦਰ ਲਈ ਦਿਲ ਦੀ ਖੋਜ ਕਰ, ਤੇਰੇ ਮਨ ਦੀ ਖੋਜ ਕਰ, ਤੇਰੇ ਮਨ ਵਿੱਚ ਕੀ ਚੱਲ ਰਿਹਾ। ਸੋ ਜਦੋਂ ਸਾਡਾ ਮਨ ਔਰ ਮਨ ਜਿਹੜਾ ਗੁਰੂ ਦੇ ਚਰਨਾਂ ਚ ਲਾ ਦੇਵਾਂਗੇ, ਮਨ ਦੀ ਤਰੱਕੀ ਸ਼ੁਰੂ ਹੋ ਜਾਏਗੀ। ਮਨ ਵਿੱਚ ਸਤਿਗੁਰ ਕੇ ਪਾਸ ਜਿਸ ਜੀਵਨ ਕੇ ਕਾਰਜ ਰਾਸ, ਜਿਹੜਾ ਆਪਣਾ ਮਨ ਗੁਰੂ ਦੇ ਚਰਨਾਂ ਚ ਅਰਪਣ ਕਰ ਦੇਵਾਂਗੇ, ਸਾਡਾ ਜੀਵਨ ਸਫਲਾ ਸਫਲ ਹੋਏਗਾ। ਵੇਚਣ ਦਾ ਮਤਲਬ ਹੈ ਕਿ ਮਨ ਸਾਡਾ ਹੈ ਹੀ ਨੀ, ਫਿਰ ਗੁਰੂ ਦੀ ਮਤ ਲੈ ਲੈਣੀ, ਆਪਣੇ ਮਨ ਦੀ ਮਤ ਨੂੰ ਤਿਆਗ ਦੇਣਾ। ਮਨ ਕੀ ਮਤ ਤਿਆਗੋ ਹਰ ਜਨ, ਇਹ ਮਨ ਦੀ ਮਤ ਨੂੰ ਤਿਆਗਿਓ, ਗੁਰ ਕੀ ਮਤ ਨੂੰ ਲੈ ਕੇ ਆਨੇ। ਭਗਤ ਬਿਨਾਂ ਭਗਤ ਰੁਪਏ ਸਿਆਣੇ, ਬੜੇ ਬੜੇ ਸਿਆਣੇ ਭਗਤ ਦੇ ਰੁਪਏ ਜਾ ਰਹੇ ਨੇ, ਬੜੇ ਬੜੇ ਦੁਨੀਆਂ ਤੇ ਇੱਥੇ ਹੋਏ ਔਰ ਉਹ ਸਾਰੀ ਦੁਨੀਆਂ ਤੋਂ ਖਾਲੇ ਅਸੀਂ ਗਏ, ਸਾਰਿਆਂ ਨੂੰ ਇਹ ਦੁਨੀਆਂ ਤੋਂ ਕੋਈ ਤਰੱਕੀ ਕਰਕੇ ਨਹੀਂ ਗਏ। ਔਰ ਜਦੋਂ ਅੰਤ ਸਮਾਂ ਆਉਂਦਾ ਉਦੋਂ ਇਸ ਗੱਲ ਦੀ ਸਮਝ ਪੈਂਦੀ ਹੈ ਕਈਆਂ ਨੂੰ, ਫਿਰ ਉਦੋਂ ਸਮਾਂ ਨੀ ਹੁੰਦਾ। ਕਹਿੰਦੇ ਸਿਕੰਦਰ ਵਰਗੇ ਬਾਦਸ਼ਾਹ ਨੇ ਵੀ ਇਹ ਕਹਿਤਾ ਅੰਤ ਸਮੇਂ, ਕਹਿਣਗੇ ਉਹ ਮੈਨੂੰ ਅੱਜ ਪਤਾ ਲੱਗਿਆ ਮੇਰੇ ਜੀਵਨ ਦੀ ਕੀਮਤ ਕੀ ਹੈ, ਅੱਜ ਮੈਨੂੰ ਪਤਾ ਲੱਗਿਆ ਮੇਰੇ ਜੀਵਨ ਦਾ ਮਨੋਰਥ ਕੀ ਸੀ। ਪਰ ਕਹਿੰਦੇ ਅਫਸੋਸ ਤੇ ਪਤਾ ਲੱਗਿਆ ਮੈਨੂੰ, ਪਰ ਮੇਰੇ ਕੋਲ ਸਮਾਂ ਹੈ। ਕਈਆਂ ਕੋਲ ਐਸਾ ਵੀ ਹੁੰਦਾ ਨਾ ਕਿ ਜਦੋਂ ਸਮਝ ਆਏਗੀ ਉਦੋਂ ਸਮਾਂ ਨਹੀਂ ਹੁੰਦਾ, ਜਦੋਂ ਸਮਾਂ ਸੀ ਉਦੋਂ ਮੈਨੂੰ ਸਮਝ ਨਹੀਂ ਸੀ। ਸਿਕੰਦਰ ਨੇ ਇਹ ਬਾਤ ਅੰਤ ਸਮੇਂ ਕਹੇ ਆਪਣੇ, ਜਦੋਂ ਉਸਨੇ ਕਿਹਾ ਕਿ ਮੈਨੂੰ ਲੱਗਦਾ ਮੈਂ ਬੜਾ ਦੁਖੀ ਆ, ਕੋਈ ਇਲਾਜ ਕਰੋ। ਜਦੋਂ ਸਾਰੇ ਜਿਹੜੇ ਨਾਲ ਹਕੀਮ ਸੀ ਕਹਿਣ ਲੱਗੇ ਸਾਡੇ ਕੋਲ ਕੋਈ ਇਲਾਜ ਨਹੀਂ, ਕਿਹੜੀ ਬਿਮਾਰੀ ਕਰੋ, ਕਹਿਣ ਲੱਗਿਆ ਤੁਸੀਂ ਮੇਰੇ ਕੋਲ ਧੰਨ ਹੈ ਬੜੇ ਸ਼ਿਪ ਭਰੇ, ਸਾਰਾ ਭਾਰਤ ਦੇਸ਼ ਲੁੱਟਿਆ, ਹੋਰ ਸਾਰੇ ਜਗ੍ਹਾ ਲੁੱਟ ਕੇ ਬੜੇ ਬੜੇ ਸ਼ਿਪ ਭਰੇ ਸੀ, ਮਾਇਆ ਦੇ ਸੋਨੇ ਦੇ ਹੀਰਿਆਂ ਦੇ ਚਾਂਦੀ ਦੇ। ਕਹਿਣ ਲੱਗੇ ਅੱਧਾ ਧੰਨ ਲੈ ਦਿਓ ਮੈਨੂੰ ਬਚਾਓ ਕਿਸੇ ਲੁੱਟ। ਹਕੀਮ ਕਹਿੰਦੇ ਜਿੰਨਾ ਮਰਜ਼ੀ ਧੰਨ ਦੇ ਬਾਦਸ਼ਾਹ ਸਲਾਮਤ, ਪਰ ਸਾਡੇ ਕੋਲ ਬਚਾਉਣ ਦਾ ਕੋਈ ਹੀਲਾ ਨਹੀਂ, ਤੇਰੀ ਬਿਮਾਰੀ ਸਾਡੀਆਂ ਦਵਾਈਆਂ ਤੋਂ ਸਾਡੀ ਸਭ ਤੋਂ ਅੱਗੇ ਲੰਘ ਗਈ, ਸਾਡੇ ਕੋਲ ਕੋਈ ਹੀਲਾ ਨਹੀਂ। ਫਿਰ ਉਹਨੇ ਕਿਹਾ ਸੰਗਤ ਨਹੀਂ ਬਹੁਤਾ ਨਹੀਂ, ਮੈਂ ਤੇਰੀ ਮਾਂ ਨਾਲ ਆਉਂਦਾ ਇੱਕ ਮੇਰੀ ਮਾਂ ਨੂੰ ਰੋਕਦੀ ਸੀ ਕਿੱਥੇ ਚਲੇ ਆ ਇੱਥੇ ਉੱਠ ਨੀ ਮਿਲਦੀ ਹੈ। ਛੋਟਾ ਤੇ ਰਜਵਾੜਾ ਸੀ ਪਹਿਲਾਂ ਇਹ ਸਾਰਾ ਰਾਜ ਤੇ ਯੂਨਾਨ ਤੇ ਸਾਡੀ ਵੀ ਇਤਰਾਜ ਕਰ ਲਿਆ, ਤੂੰ ਇਹਦਾ ਰਾਜ ਕਰ ਲਿਆ, ਹੁਣ ਛੋਟੇ ਤੋਂ ਵੱਡਾ ਹੋ ਗਿਆ, ਹੁਣ ਕਿੱਥੇ ਚਲੇ ਆ। ਉਹ ਕਹਿੰਦਾ ਮਾਂ ਮੈਂ ਸਾਰੇ ਸੰਸਾਰ ਨੂੰ ਜਿੱਤਣ ਵਾਸਤੇ ਚੱਲਿਆ, ਜੇ ਤੂੰ ਬਣ ਕੇ ਆਉਂਦਾ ਸੰਸਾਰ ਕੀ ਲੋੜ ਹੈ, ਹੁਣ ਰੋਟੀ ਨੀ ਮਿਲਦੀ ਮਾਂ ਨੇ, ਕਿਉਂਕਿ ਬਾਸ ਨੂੰ ਬੱਚੇ ਨੂੰ ਰੋਕਦੇ ਗੱਲਾਂ ਪੁੱਤਰ ਸਿਕੰਦਰ ਵਗੈਰਾ ਬਾਦਸ਼ਾਹ ਐਸਾ ਹੋਵੇ ਆਉਣ ਆ ਪੁੱਤਰ ਕਹਿਣਾ ਕਿ ਤੂੰ ਕੀ ਕਰਨ ਜਾਏਗਾ ਰਾਜਾ। ਕਹਿ ਲੱਗਿਆ ਮਾਂ ਦੇਖਦਾ ਸਹੀ, ਮੈਂ ਸਾਰੇ ਸੰਸਾਰ ਨੂੰ ਜਿੱਤ ਕੇ ਆਵਾਂਗਾ ਔਰ ਸਾਰੇ ਸੰਸਾਰ ਦਾ ਜੇਤੂ ਤੇਰਾ ਪੁੱਤਰ ਸਿਕੰਦਰ ਉਹਦਾ ਅਸੀਸ ਦੇ ਚਰਨਾਂ ਤੇ ਰੱਖਾਂਗਾ ਸਾਰੇ ਸੰਸਾਰ ਨੂੰ ਜਿੱਤਿਆ ਚ, ਮੈਂ ਆਊਂਗਾ ਤੇਰੇ ਕੋਲੇ। ਮਾਂ ਨੂੰ ਕਹਿ ਕੇ ਮਾਂ ਕਹਿੰਦੀ ਚੰਗਾ ਮੈਂ ਫਿਰ ਤੁਸੀਂ ਰੋਜ਼ ਉਡੀਕ ਕਰੂੰਗੀ। ਆਈ ਬਚਨ ਕਰਕੇ ਆਏ, ਹੁਣ ਸਾਰਾ ਧਨ ਲੈ ਕੇ ਮੁੱਢਾ ਆ ਰਿਹਾ, ਜਦੋਂ ਆਇਆ ਜਦੋਂ ਕਾਬਲ ਕਦਾਰ ਤੋਂ ਬਾਹਰ ਲੰਘੇ ਆਇਆ ਤੁਰਕਮੀਨਤਾ ਦੇ ਇਲਾਕੇ ਚ ਆਇਆ, ਇੱਥੇ ਆ ਕੇ ਇਸ ਨੂੰ ਬਿਮਾਰੀ ਲੱਗੀ ਔਰ ਕਹਿਣ ਲੱਗਿਆ ਫਿਰ ਵੈਦਾਂ ਨੂੰ ਹਕੀਮਾਂ ਨੂੰ ਕਹਿਣ ਲੱਗਿਆ ਤੁਸੀਂ ਬਹੁਤਾ ਨਹੀਂ ਕਰ ਸਕਦੇ, ਮੈਨੂੰ ਇੰਨਾ ਕੁ ਤਾਂ ਕਰਦੇ ਮੇਰੀ ਮਾਂ ਤੱਕ ਸਜਾ ਦੇ ਬਚਨ ਕਰਕੇ ਆਇਆ। ਉਹ ਤਦ ਮੈਂ ਅੱਧਾ ਰਾਜ ਦੇ ਦੂੰਗਾ। ਉਹ ਅਗੇਲ ਕਹਿੰਦੇ ਬਾਦਸ਼ਾਹ ਸਲਾਮ ਰਾਜ ਦੀ ਭਾਵੇਂ ਸਾਰਾ ਵੀ ਦੇ ਰਹੇ ਪਰ ਸਾਡੇ ਕੋਲ ਇਹ ਵੀ ਜਪਦੇ ਹੈ ਕਿ ਤੈਨੂੰ ਤੇਰੀ ਮਾਂ ਤੱਕ ਪਹੁੰਚਾ ਦਈਏ, ਤੇਰੇ ਕੁਝ ਸਾਲ ਬਾਕੀ ਰਹੇ ਨੇ ਹੁਣ ਸਾਡੇ ਕੋਲ ਨਹੀਂ ਜਪਦੀ, ਕਿਉਂਕਿ ਤੇਰੇ ਅਸੀਂ ਦੇਖ ਲਿਆ ਤੇਰਾ ਦਮ ਉੱਪਰ ਗਿਆ, ਤੇਰੇ ਅੰਦਰੋਂ ਤੇਰੇ ਸ਼ਰਧਾ ਦੀ ਗੰਢ ਖੁੱਲ ਗਈ ਹੈ, ਪੰਥਮਾ ਆ ਗਿਆ ਹੈ ਔਰ ਅਸੀਂ ਸਮਝ ਲਿਆ ਇਸ ਗੱਲ ਨੂੰ, ਕਿਉਂਕਿ ਅਜੀਬ ਪੈ ਸਮਝ ਲੈਂਦੇ ਨੇ ਕਿ ਉਹ ਕਿੰਨਾ ਕੁ ਜੀਵੇਗਾ। ਉਹ ਫਿਰ ਉਸਨੇ ਪੱਤਰ ਕਹਿ ਜੀ ਕਹਿੰਦਾ ਉਹ ਕਹਿੰਦਾ ਜਿਸ ਧਨ ਦੇ ਵਾਸਤੇ ਮੈਂ ਸਾਰੇ ਸਵਾਦ ਗਵਾਏ, ਸਾਰੇ ਸਵਾਦ ਗਵਾਏ ਧਨ ਦੇ ਵਾਸਤੇ ਔਰ ਇਹ ਸਾਰੇ ਦਾ ਸਾਰਾ ਧਨ ਮੈਨੂੰ ਇੱਕ ਸਵਾਦ ਦਿੱਤਾ ਤੇ ਕੀ ਕਰਾਂ ਜੀ ਤਾਂ, ਜਿਹੜੇ ਧਨ ਦੇ ਵਾਸਤੇ ਇੰਨੀ ਕੀਮਤੀ ਜ਼ਿੰਦਗੀ ਜਿਹੜੀ ਇਹ ਧਨ ਤੋਂ ਕਿੰਨੀ ਕੀਮਤੀ ਸੀ, ਮੈਂ ਇਹਦੇ ਨਸ਼ੇ ਦਾ ਸਾਰੀ ਜ਼ਿੰਦਗੀ ਨੂੰ ਦੇਖ ਕੇ ਲਾਇਆ, ਇਹ ਸਾਰੇ ਦਾ ਸਾਰਾ ਧਨ ਮੈਨੂੰ ਕੁਛ ਸਮਾਂ ਜੀ ਨੂੰ ਦੇ ਸਕਦਾ ਕਦੇ ਨਹੀਂ ਦੇ ਸਕਦਾ। ਕਹਿੰਦੇ ਉਹ ਮੈਨੂੰ ਅੱਜ ਸਮਝ ਆਈ ਹੈ ਕਿ ਸਾਰੇ ਦਾ ਸਾਰਾ ਧਨ ਵੀ ਇਹ ਜ਼ਿੰਦਗੀ ਦੇ ਮੁਕਾਬਲੇ ਕੁਛ ਵੀ ਨਹੀਂ ਹੈ ਜੀ ਕੀਮਤ ਹੈ। ਹੁਣ ਕੋਈ ਦੁਨੀਆਂ ਦਾ ਕੋਈ ਹੈ ਐਸਾ ਕਿ ਲੱਖਾਂ ਕਰੋੜਾਂ ਅਰਬਾਂ ਪੱਤੀ ਵੀ ਹੋਵੇ ਕੋਈ ਇੱਕ ਸਵਾਦ ਨਹੀਂ ਕਿਦੋਂ ਮਿਲ ਦਿੰਦਾ, ਇਹ ਤਾਂ ਆਖਿਰ ਵੀ ਦਾਤ ਹੈ। ਸਾਨੂੰ ਮਹਾਰਾਜ ਨੇ ਇਹ ਕੀਮਤੀ ਜ਼ਿੰਦਗੀ ਦਿੱਤੀ ਹੈ, ਇਸਦੀ ਕੀਮਤ ਕੋਈ ਨਹੀਂ, ਇੱਕ ਸਵਾਦ ਦੀ ਕੀਮਤ ਵੀ ਕੋਈ ਦੇ ਨਹੀਂ ਸਕਦਾ ਹੈ। ਪਰ ਸਮਾਂ ਆ ਜਾਏ ਕਿਸੇ ਦਾ ਵੱਡੇ ਵੱਡੇ ਰਾਜੇ ਮਹਾਰਾਜੇ ਕਿਉਂ ਮਰਨ, ਜੇ ਕਿਤੇ ਸਵਾਦ ਮੁੱਲ ਦਿੰਦੇ ਹੋਣ ਕਿਤੇ ਕਿ ਜ਼ਿੰਦਗੀ ਜੀਵਨ ਕਿਤੇ ਮੁੱਲ ਮਿਲਦਾ ਹੋਵੇ। ਔਰ ਇਸ ਕਰਕੇ ਸਿਕੰਦਰ ਕਹਿਣਾ ਕਿ ਮੈਨੂੰ ਅੱਜ ਸਮਝ ਆਈ ਹੈ ਕਿ ਮੈਂ ਆਪਣੇ ਸਾਰੇ ਸਵਾਦ ਦੇ ਧੰਦਾ ਤੇ ਖਰਾਬ ਕੀਤੇ ਔਰ ਸਾਰੇ ਦਾ ਸਾਰਾ ਧੰਦ ਨੂੰ ਦੋ ਸਵਾਦ ਨਹੀਂ ਦੇ ਸਕਦਾ, ਕੀ ਕਰਨਾ ਸੀ ਇਹ ਧੰਦ ਕਹਿੰਦੇ ਹੁਣ ਤਾਂ ਇਹ ਕਿਵੇਂ ਕਰੇ ਬਸ, ਜੇ ਹੋਰ ਕੁਛ ਨੀ ਮੇਰੇ ਹੱਥ ਤੇ ਪੈਰ ਨਹੀਂ ਲੱਗਦੇ ਬਾਹਰ, ਤਾਂ ਕਿ ਲੋਕਾਂ ਨੂੰ ਸਮਝ ਆ ਜਾਏ ਕਿ ਸਿਕੰਦਰ ਵਰਗਾ ਬਾਦਸ਼ਾਹ ਵੀ ਦੁਨੀਆਂ ਨੂੰ ਖਾਲੀ ਹੱਥ ਜਾਂਦਾ ਤੇ ਬਾਕੀ ਦੁਨੀਆਂ ਦੀ ਕੀ ਹਾਲਤ ਹੋਏਗੀ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਜਿੰਨਾ ਚਿਰ ਅਸੀਂ ਇਸ ਸੰਸਾਰ ਤੇ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਡੇ ਤੇ ਬੜੀ ਮਿਹਰ ਕੀਤੀ, ਸਾਨੂੰ ਬੜੇ ਸੌਖੇ ਤਰੀਕੇ ਦੇ ਨਾਲ ਉਹ ਵਾਹਿਗੁਰੂ ਪਰਮੇਸ਼ਵਰ ਦੀ ਬਾਣੀ ਗੁਰੂ ਨਾਨਕ ਨੇ ਸਾਨੂੰ ਇਹ ਲਿਆ ਕੇ ਸੱਚ ਕਰਨ ਤੋਂ ਦਿੱਤੀ ਹੈ, ਪੜ੍ਹ ਪੜ੍ਹ ਕੇ ਜਿਸ ਨੂੰ ਜੀਵਨ ਸਫਲਾ ਕਰ ਸਕਦੇ ਹਾਂ, ਜਿਹਨੂੰ ਸੁਣ ਕੇ ਜੀਵਨ ਸਫਲਾ ਕਰ ਸਕਦੇ ਹਾਂ। ਗੁਰੂ ਨਾਨਕ ਦੀ ਬਾਣੀ ਐਸੇ ਵਾਰ ਸੱਚੇ ਪਾਤਸ਼ਾਹ ਦਾ ਐਵੇਂ ਕਹਿਣ ਤਾਂ ਆਉਣੀ ਹੈ ਕੋਈ ਇਹ ਗੱਲਾਂ ਨਹੀਂ, ਇਹ ਤਰੰਕਾਰੀ ਰੱਬੀ ਬਾਣੀ ਹੈ। ਮਹਾਰਾਜ ਕਹਿੰਦੇ ਜੇ ਤੂੰ ਇਹ ਬਾਣੀ ਨੂੰ ਸੁਣੇ ਨਾ ਸੁਣਿਆ ਦੁੱਖ ਪਾਪ ਦਾ ਨਾਸ, ਤੇਰੇ ਦੁੱਖਾਂ ਦਾ ਵੀ ਤੇ ਪਾਪਾਂ ਦਾ ਵੀ ਨਾਸ ਹੋ ਜਾਏਗਾ ਜੇ ਸੁਣ ਲੈ। ਪਰ ਸੁਣਨੀ ਬੜੀ ਔਖੀ ਹੈ, ਮਹਾਰਾਜ ਕਹਿੰਦੇ ਸੁਣਦਾ ਕੋਈ ਨਹੀਂ ਹੈ, ਸੁਣ ਲਾ ਕੇ ਥੋੜਾ ਬਹੁਤਾ ਸਿਰ ਕੋਈ ਸਮਾਂ ਹੋਏਗਾ, ਮਾੜਾ ਮੋਟਾ ਸਿਰ ਕੋਈ ਸੁਣ ਲਵਾਂਗੇ ਔਰ ਫਿਰ ਸੁਣ ਕੇ ਉਹਦੇ ਉੱਤੇ ਅਸੀਂ ਆਪਣੇ ਜੀਵਨ ਨੂੰ ਚਲਾਉਣਾ ਵੀ ਨਹੀਂ ਹੈ। ਮਹਾਰਾਜ ਜੀ ਕਹਿੰਦੇ ਸੁਣਿਆ ਸਤ ਸੰਤੋਖ ਗਿਆਨ, ਨਾ ਸਤ ਹੈ ਨਾ ਸੰਤੋਖ ਹੈ ਨਾ ਗਿਆਨ ਦੀ ਤਾਂ ਵੀ ਸੁਣਿਆ ਰੋਂਦੀ ਹੈ। ਔਰ ਸੁਣੇ ਜੇ ਅਸੀਂ ਬਾਣੀ ਨੂੰ ਸੁਣ ਕੇ ਸਾਡਾ ਜੀਵਨ ਬਦਲ ਜਾਏਗਾ ਜੇ ਅਸੀਂ ਸੁਣਾਂਗੇ, ਤਾਂ ਇਸ ਕਰਕੇ ਭਾਈ ਸਾਹਿਬ ਦੇ ਮਨੁੱਖਾ ਦੇ ਨਹੀਂ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਕਿਹਾ ਮਨ ਕਰਕੇ ਸੁਣੋ, ਪਰ ਮਨ ਕਰਕੇ ਤਰੱਕੀ ਕਰੋ। ਜਦੋਂ ਅਸੀਂ ਮਨ ਕਰਕੇ ਤਰੱਕੀ ਹੋਵੇਗੀ ਉਦੋਂ ਜਦੋਂ ਅਸੀਂ ਗੁਰੂ ਕੇ ਚਰਨਾਂ ਗੁਰੂ ਦੀ ਸੇਵਾ ਚ ਲੱਗਾਂਗੇ ਆ ਕਰਕੇ। ਔਰ ਸਾਡੇ ਜੀਵਨ ਵਿੱਚ ਐਸਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਡੇ ਜੀਵਨ ਵਿੱਚ ਐਸਾ ਮੋੜ ਆਵੇਗਾ ਜ਼ਿੰਦਗੀ ਜਦੋਂ ਅਸੀਂ ਗੁਰੂ ਨੂੰ ਸਾਰਾ ਸਾਰਾ ਕਰਦੇ ਜਾਂਗੇ, ਤਾਂ ਗੁਰੂ ਮਹਾਰਾਜ ਦੇ ਕੋਲੇ ਜਿਹੜੇ ਗੁਰੂ ਦੇ ਚਰਨਾਂ ਚ ਕੋਈ ਸਿੱਖ ਆਉਂਦੇ ਨਾ, ਮਹਾਰਾਜ ਸੱਚੇ ਪਾਤਸ਼ਾਹ ਬੜੇ ਬੜੇ ਪੱਤੇ ਪਾਦੇ, ਕਹਿੰਦੇ ਗੁਰੂ ਅਮਰਦਾਸ ਦੇ ਚਰਨਾਂ ਤੇ ਇੱਕ ਦਿਨ ਆਇਆ ਕੋਈ ਸਿੱਖ ਬਣਨ ਵਾਸਤੇ। ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਕਿਵੇਂ ਕੀ ਕਰਨਾ ਹੈ, ਕੀ ਨਾਂ ਹੈ ਤੇਰਾ? ਗੁਰਬਰ ਸਾਹਿਬ ਦੇ ਚਰਨਾਂ ਤੋਂ ਵਾਪਸਾ ਮਹਾਰਾਜ ਕਹਿਣਗੇ ਕੀ ਨਾਂ ਹੈ ਭਾਈ ਤੇਰਾ? ਕਹਿੰਦੇ ਮਹਿੰਗਾ, ਇਹਦਾ ਨਾਮ ਭਾਈ ਮੇਰਾ ਸਤਿਪਾਲ ਸਿੰਘ, ਤੇਰਾ ਨਾਮ ਹੈ ਮਹਿੰਗਾ। ਕਿਹੜੇ ਆਏ ਮਹਾਰਾਜ? ਕਹਿੰਦੇ ਕਹਿ ਲਗਾ ਜੀ ਨੇ ਤੁਹਾਡੇ ਕੋਲ ਸਿੱਖੀ ਨਾਮ ਲੈਣ ਵਾਸਤੇ ਆਇਆ, ਸਿੱਖੀ ਮੈਨੂੰ ਸਿੱਖੀ ਦੇ ਦਿਓ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਹਿੰਗਾ? ਕਹਿੰਦੇ ਹਾਂਜੀ। ਕਹਿੰਦੇ ਸਿੱਖੀ ਵੀ ਮਹਿੰਗੀ ਹੈ, ਸਸਤੀ ਨਹੀਂ ਹੈ। ਬੜੀ ਮਹਿੰਗੀ ਹੈ ਸਿੱਖੀ, ਸਸਤੀ ਨਹੀਂ ਹੈ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਵੀ ਭਾਅ ਦਿੰਦੀ ਹੈ ਉਹਦੇ ਭਾਅ ਦੇ ਦਿਓ, ਮਹਿੰਗੀ ਦੇ ਦਿਓ। ਮਹਾਰਾਜ ਕਹਿੰਦੇ ਬਹੁਤ ਮਹਿੰਗੀ ਹੈ। ਕਹਿੰਦੇ ਜੀ ਮਹਿੰਗੀ ਵੀ ਦੇ ਦਿਓ। ਮਹਾਰਾਜ ਨੇ ਫਿਰ ਕਿਹਾ ਬਹੁਤ ਮਹਿੰਗੀ ਹੈ। ਕਹਿੰਦੇ ਜੀ ਸਿਰ ਵੀ ਤੁਹਾਡੇ ਹਾਲ ਹੈ ਪਰ ਦੇ ਦਿਓ। ਕਹਿੰਦੇ ਚੰਗਾ ਫਿਰ ਦਿਆਂਗੇ ਤੂੰ ਸੇਵਾ ਕਰਨ ਲੱਗੋ। ਸੇਵਾ ਦੇ ਵਿੱਚੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਬੜੀਆਂ ਦਾਤਾਂ ਬਖਸ਼ੀਆਂ ਨੇ, ਅਸੀਂ ਸੇਵਾ ਕਰੀਏ ਔਰ ਸੇਵਾ ਕਰਨ ਦਾ ਧੰਗ ਸਿੱਖੀਏ। ਸੇਵਾ ਕਰਨ ਹੋਏ ਨੇ ਕਾਮੀ, ਜੇ ਸੇਵਾ ਕਰਕੇ ਨਿਸ਼ਕਾਮ ਹੋ ਕੇ ਸੇਵਾ ਕਰਾਂਗੇ ਤਿਸ ਕੋਲ, ਉਸ ਨੂੰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਸੇਵਾ ਕਰਨ ਹੋਏ ਨੇ ਕਾਮੀ, ਨਿਸ਼ਕਾਮ ਸੇਵਾ ਕਰ ਲਈਏ, ਕੋਈ ਮਨ ਚ ਭਾਵਨਾ ਰੱਖੀਏ, ਇੱਛਾ ਰੱਖੀਏ, ਤਾਂ ਸੇਵਾ ਦੇ ਵਿੱਚੋਂ ਬੜੀ ਦਾਤਾਂ ਮਿਲਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਹਿੰਗਾ, ਚੰਗਾ ਫਿਰ ਤੂੰ ਸੇਵਾ ਕਰ ਲੰਗਰ ਦੀ ਸੇਵਾ ਕਰ। ਉਹ ਲੰਗਰ ਦੀ ਸੇਵਾ ਕਰਦਾ ਰਿਹਾ। ਪਰ ਗੁਰੂ ਅਮਰਦਾਸ ਦਾ ਇੱਕ ਨਿਯਮ ਸੀ ਕਿ ਸ਼ਾਮ ਨੂੰ ਕੋਈ ਚੀਜ਼ ਰੱਖਣੀ ਹੈ, ਇੱਕ ਦਿਨ ਦਾ ਲੰਗਰ ਲੈਣਾ, ਅਗਲੇ ਦਿਨ ਦਾ ਨਹੀਂ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਸਿਖਾਉਂਦੇ ਸੀ ਕਿ ਭਰੋਸਾ ਰੱਖੋ, ਅਸੀਂ ਇਕੱਠਾ ਕਰ ਲੰਗਰ ਨਹੀਂ ਭਰੀ ਜਾਂਦੀ। ਅੱਜ ਦਾ ਹੈ, ਕੱਲ੍ਹ ਦਾ ਵੀ ਚਾਹੀਦਾ, ਕੱਲ੍ਹ ਦਾ ਵੀ ਹੈ, ਪਰਸੋਂ ਦਾ ਵੀ ਚਾਹੀਦਾ, ਪਰਸੋਂ ਦਾ ਵੀ ਹੈ। ਗੁਰਦਾਸਾ ਤਾਂ ਅਸੀਂ ਉਹ ਕਹਿੰਦੇ ਲਾਲ ਚਿਤਨਾ ਭਰੇ ਹੈ ਕਿ ਮੇਰੇ ਕੋਲ ਮੇਰੇ ਯੁੱਗ ਯੁੱਗ ਤੇ ਹੈ, ਮੇਰੇ ਪੁੱਤਰਾਂ ਵਾਸਤੇ ਵੀ ਚਾਹੀਦੀ ਹੈ, ਉਹਨਾਂ ਯੋਗੀ ਨੇ ਪੋਤਿਆਂ ਵਾਸਤੇ ਵੀ ਚਾਹੀਦੀ ਹੈ। ਵੱਡੇ ਵੱਡੇ ਕਾਰੋਬਾਰ ਇਹਨੇ ਕਿ ਕਰਦੇ ਨੇ, ਕਰੋ ਜਿਹਦੇ ਮਰਜ਼ੀ, ਪਰ ਵਾਹਿਗੁਰੂ ਪਰਮੇਸ਼ਰ ਵੀ ਚੇਤੇ ਰੱਖੋ, ਉਹਦਾ ਸ਼ੁਕਰਾਨਾ ਵੀ ਕਰੋ। ਤੇ ਮਹਾਰਾਜ ਸੱਚੇ ਪਾਤਸ਼ਾਹ ਹੁਕਮ ਸੀ ਕਿ ਸ਼ਾਮ ਨੂੰ ਕੋਈ ਲੰਗਰ ਪਾਣੀ ਕੁਛ ਹੀ ਰੱਖਣਾ ਹੈ, ਸਾਰੇ ਦਾ ਸਾਰਾ ਵਰਤਾ ਦੇਣਾ। ਇੱਕ ਦਿਨ ਲੰਗਰ ਬਹੁਤਾ ਬਣ ਗਿਆ, ਭਾਈ ਮਹਿੰਗਾ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤਾ ਲੰਗਰ ਬਚਿਆ ਪਿਆ। ਕਹਿਣ ਲੱਗੇ ਭਾਈ ਸਾਰੇ ਜਿਹੜੇ ਵੀ ਜਿੰਨੇ ਵੀ ਗੋਇੰਦਵਾਲ ਸਾਹਿਬ ਪਸ਼ੂ ਦੇ ਕੁੱਤੇ ਨੇ ਸਭ ਨੂੰ ਜਾ ਕੇ ਪਾਵਨ ਕਰਨ ਜਾ ਕੇ ਉਹ ਭਰ ਭਰ ਕੇ ਟੋਕਰੇ ਪਾਏਗਾ, ਉਹ ਰੱਜ ਕੇ ਸਾਰੇ ਮੇਰਾ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਬਚਿਆ ਪਿਆ। ਕਹਿਣ ਲੱਗੇ ਚੰਗਾ ਭਾਈ ਆ ਨਾਲ ਲਗਵਾ, ਦਰਿਆ ਚੱਲਦਾ ਜਾਂਦਾ, ਇਹਦੇ ਵਿੱਚ ਰੁੜਦਾ ਸਾਰਾ ਲੰਗਰ ਜਿੰਦਾ ਹੈ, ਤਾਂ ਕਿ ਜੀ ਜਲਦੇ ਜੀ ਜੰਤੂ ਜਿਹੜੇ ਉਹ ਖਾ ਲੈਣਗੇ, ਜਾਂ ਜੰਤੂ ਖਾ ਲੈਣਗੇ। ਉਹ ਭਰ ਕੇ ਟੋਕਰਾ ਲੈ ਜਾਂਦਾ, ਪਾਇਆ ਹੁੰਦਾ, ਲੈ ਜਾਂਦਾ, ਪਾਇਆ ਹੁੰਦਾ। ਉਹਦੇ ਕੋਈ ਚੋਰ ਚੋਰੀ ਕਰਨ ਵਾਲੀ ਆਏ ਸੀ, ਉਹਨਾਂ ਨੇ ਚੋਰੀ ਕਰਨੀ ਸੀ, ਉਹ ਬਾਹਰ ਬੈਠੇ ਸੀ ਉਸ ਪਾਸੇ ਦਰਿਆ ਵਾਲੇ ਪਾਸੇ ਜਿਹੜੇ ਝਾੜਾਂ ਚ ਲੁਕੇ ਕਿ ਸਾਰੇ ਲੋਕ ਸੌਦਾ ਚੋਰੀ ਕਰੀਏ। ਉਹ ਆਈ ਜਾਂਦਾ ਜਾਈ ਜਾਂਦਾ, ਆਈ ਜਾਂਦਾ ਜਾਈ ਜਾਂਦਾ, ਰਾਤ ਜਦੋਂ ਦਿਨ ਰਾਤ ਦੇ 12 ਵੱਜ ਕੇ ਦਿਨ ਚੜ੍ਹਨਾ ਨੇੜੇ ਸਮਾਂ ਆ ਗਿਆ, ਚੋਰਾਂ ਨੂੰ ਗੁੱਸਾ ਵੀ ਆ ਗਿਆ, ਕਹਿੰਦੇ ਇਹਨੇ ਵਾਲੇ ਛਿੜਕੇ, ਬਾਕੀ ਸਾਰਾ ਪਿੰਡ ਸੌ ਗਿਆ, ਸ਼ਹਿਰ ਸੌ ਗਿਆ, ਇਹ ਨੀ ਸੌਂਦਾ ਹੈ, ਗੁੱਸੇ ਚ ਆ ਕੇ ਕੁੱਟ ਲਿਆ ਸੀ। ਪਰ ਫਰਕ ਉਹਨੂੰ ਕੁੱਟਣਾ ਉਹਨੇ ਕੀਤੀ ਤੇ ਜ਼ਮੀਨ ਤੇ ਉਹ ਨਾਲ ਜਿਹੜਾ ਚੋਰਾਂ ਦਾ ਮੁੱਖੀ ਸੀ ਨਾ, ਕਹਿੰਦੇ ਜ਼ਮੀਨ ਚ ਦੱਬ ਦਿਓ, ਮੂੰਹ ਕੱਲਾ ਨਗਾ ਰਹਿ ਜਾ, ਆਪਾਂ ਚੋਰੀ ਕਰਾਂਗੇ, ਮੂੰਹ ਬਾਹਰ ਲੱਗ ਕੇ ਨੰਗਾ ਦਿਓ, ਜ਼ਮੀਨ ਦੱਬ ਕੇ ਚੋਰੀ ਕਰਨ ਚਲੇ ਗਏ। ਉਹ ਚੋਰੀ ਕਰਦੇ ਕਰਦੇ ਪਕੜੇ ਗਏ। ਸੇਵਾ ਦਾ ਭਾਵ ਸਿੱਖੋ, ਸੇਵਾ ਕੀ ਹੁੰਦੀ ਹੈ। ਉਹ ਪਕੜੇ ਗਏ, ਪਕੜ ਕੇ ਉਹਨਾਂ ਦੇ ਲੋਕਾਂ ਨੇ ਫੜ ਲਏ, ਉਹ ਗੁਰੂ ਸਾਹਿਬ ਦੇ ਕੋਲੇ ਲੈ ਕੇ ਆਏ। ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਚੋਰੀ ਕਰਦੇ ਨੇ, ਚੋਰ ਪਕੜੇ ਗਏ। ਮਹਾਰਾਜ ਕਹਿੰਦੇ ਭਾਈ ਕਿਉਂ ਕਰਦੇ? ਚੋਰ ਕੀ ਵਰਗਾਂਡੇ ਗਏ, ਚੋਰ ਕੀ ਆਪਾਂ ਪ੍ਰੈਣਾ ਹੋਏ, ਚੋਰ ਕੀ ਆ ਚੰਗਾ ਕਿਉਂ ਹੋਏ, ਕਿਉਂ ਚੋਰੀ ਕਰਦੇ ਹੋ? ਕਹਿੰਦੇ ਮਹਾਰਾਜ ਬਖਸ਼ ਲਓ, ਮਹਾਰਾਜ ਚਰਨਾਂ ਚ ਪੱਥਰ ਦੇ ਕੇ ਬਖਸ਼ ਲਓ, ਚਰਨਾਂ ਚ ਰਹਿ ਪਏ। ਕਹਿਣਗੇ ਚੰਗਾ ਚੋਰੀ ਨਾ ਕਰੋ। ਕਹਿੰਦੇ ਚੋਰੀ ਕਰਕੇ ਤੁਸੀਂ ਬਹੁਤਾ ਪਾਪ ਨਹੀਂ ਸਮਝਦੇ, ਹੋਰ ਪਾਪ ਕੀਤਾ ਤਾਂ ਉਹ ਬਖਸ਼ਾਉਂਦੇ, ਉਹ ਵੀ ਕੀਤਾ। ਕਹਿਣ ਲੱਗੇ ਤੁਹਾਡਾ ਸਿੱਖ ਹੈ, ਮਹਾਰਾਜ ਸੱਚੇ ਪਾਤਸ਼ਾਹ ਨੂੰ ਜ਼ਮੀਨ ਦੱਬ ਕੇ ਆਇਆ, ਪਤਾ ਨੀ ਕੀ ਹਾਲ ਸੋਣੀ, ਕਿੱਥੇ ਆ, ਕੀ ਕੌਣ ਹੈ? ਪਤਾ ਕੀਤਾ ਭਾਈ ਮਹਿੰਗਾ, ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਕਹੀ ਚੁੱਕੀ, ਆਪ ਪੁੱਤ ਨੂੰ ਭੱਜ ਪਿਆ ਆਪਣੇ ਸਿੱਖ ਦੀ, ਜਿਹੜੇ ਅਕਾਲ ਸਿਰ ਵੀ ਤਾਂ ਤਾਂ ਉਤਾਰ ਹੈ, ਆਪਣੇ ਸਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਰੱਖਿਆ ਕਰਨ ਵਾਸਤੇ ਜਾਂਦੇ ਨੇ। ਜਾ ਕੇ ਭਾਈ ਮਹਿੰਗੇ ਨੂੰ ਕੱਢਿਆ ਜ਼ਮੀਨ ਚੋਂ, ਕੱਢੀ ਮਿੱਟੀ ਕੱਢ ਲਿਆ ਬਾਹਰ, ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਮਹਿੰਗਾ, ਇਹ ਚੋਰਾਂ ਨੇ ਤੈਨੂੰ ਇਹੋ ਜਿਹਾ ਕਸ਼ਟ ਦਿੱਤਾ, ਬਾਲਕਾਈ ਕੀਤੀ, ਦੱਸ ਇਹਨਾਂ ਨੂੰ ਕੀ ਸਜ਼ਾ ਦਈਏ? ਭਾਈ ਸੇਵਾ ਤੇ ਕਰਦੇ ਹਾਂ, ਪਰ ਸੇਵਾ ਦੇ ਵਿੱਚ ਅਸੀਂ ਬਹੁਤ ਕਰਦੇ ਹਾਂ, ਹੰਕਾਰ ਦੇ ਮੰਡਣ ਵਾਲੇ ਚੁੱਕੀਆਂ ਹੁੰਦੀਆਂ। ਸੇਵਾ ਕਰਦਿਆਂ ਕਰਦਿਆਂ ਵੇਖਿਆ ਕਿ ਕਲਸੀ ਦਾਸ ਪਿੰਡੇ ਵਿਹੜੇ ਕੁਝ ਸਿਰ ਚ ਮਾਰਦੇ ਨੇ, ਜੋੜੇ ਸਾਫ਼ ਕਰਦੇ। ਕਰਦੇ ਕਰਦੇ ਜੋੜੇ ਦੂਜੇ ਦੇ ਬਾਹਰ ਲੱਗ ਜਾਂਦੇ ਨੇ, ਸੇਵਾ ਤੇ ਹੈ ਜੋੜੇ ਸਾਫ ਕਰਦੇ ਸੰਗਤਾਂ ਦੇ, ਪਰ ਲੜ ਪਏ ਕਰੇ ਦੂਜੇ ਜੋੜੇ ਝੂਠ ਮਾਰਦੇ ਨੇ। ਤੇ ਭਾਈ ਮਹਿੰਗੇ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਕੀ ਸਜ਼ਾ ਦਈਏ, ਕਹਿੰਦੇ ਮਹਾਰਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਘਰ ਚਲਾ ਜਾਂਦਾ, ਕਹਿੰਦੇ ਹਾਂ ਕਹਿੰਦੇ ਇਹਨਾਂ ਵਿਚਾਰਿਆਂ ਦੀ ਗਰੀਬੀ ਦੂਰ ਕਰਦੇ, ਪਰ ਫਿਰ ਚੋਰੀ ਨਾ ਕਰ, ਇਹਨਾਂ ਵਿਚਾਰਿਆਂ ਦੀ ਗਰੀਬੀ ਦੂਰ ਕਰਦੇ, ਕਿਉਂਕਿ ਗਰੀਬੀ ਕਾਰਨ ਚੋਰੀ ਕਰਦੇ ਨੇ। ਮਹਾਰਾ ਸੱਚੇ ਪਾਤਸ਼ਾਹ ਬੜੇ ਖੁਸ਼ ਹੋਏ ਅੰਦਰ ਤਾਂ ਫਿਰ ਕਹਿੰਦੇ ਪਰ ਚੰਗਾ ਭਾਈ ਮਹਿੰਗਾ ਤੇਰਾ ਇਹ ਪਤਨ ਮੰਨਿਆ ਗਰੀਬੀ ਦੂਰ ਕਰਦਾ ਕਿ ਹੁਣ ਹੋਰ ਸਜ਼ਾ ਵੀ ਦਈਏ ਇਹਨਾਂ ਨੂੰ, ਕਹਿੰਦੇ ਦੱਸੋ ਉਹ ਸਜ਼ਾ ਕੀ ਦਈਏ, ਪਰ ਸਜ਼ਾ ਤਾਂ ਦਈਏ ਨਾ ਗਰੀਬੀ ਚੱਕ ਲਾਂਗੇ, ਪਰ ਪਹਿਲਾਂ ਦੱਸੋ ਕੀ ਸਜ਼ਾ ਦਈਏ, ਲਾਲੀਏ ਕੁੱਟੀਏ ਕੁਛ ਇਹਨਾਂ ਨੂੰ ਕਿਤੇ ਬੰਦ ਕਰੀਏ, ਦੱਸੋ ਕੀ ਸਜ਼ਾ ਦੇਣੀ ਹੈ। ਕਹਿੰਦੇ ਮਹਾਰਾਜ ਜੀ ਕਿਰਪਾ ਦੇ ਘਰ ਚ ਹੋਰ ਆ ਜਾਂਦਾ, ਕਹਿੰਦੇ ਹਾਂ ਜੀ, ਕਹਿੰਦੇ ਵਿਚਾਰਿਆਂ ਦੀ ਕਿਰਪਾ ਕਰਕੇ ਇਹਨਾਂ ਦੀ ਅਗਿਆਨਤਾ ਦੂਰ ਕਰ ਦੋ, ਗਿਆਨ ਦੱਸ ਦੇ ਇਹਨਾਂ ਨੂੰ, ਇਹ ਨੀ ਕਰ ਦੋ ਕਿਰਪਾ। ਚੱਲ ਕਹਿੰਦੇ ਭਾਈ ਮਹਿੰਗਾ ਤੈਨੂੰ ਇਹ ਵੀ ਗੱਲ ਮਾਰੀ, ਇਹ ਵੀ ਕਰ ਲਾਂਗੇ, ਹੁਣ ਤਾਂ ਆਪਣੇ ਸਜ਼ਾ ਕੀ ਲਈਏ। ਤੀਜੀ ਵਾਰ ਕਰਦੇ ਕਹਿੰਦੇ ਕਹਿੰਦੇ ਮਹਾਰਾਜ ਜੀ ਤੁਸੀਂ ਕਿਰਪਾ ਦੇ ਘਰ ਜਾ ਕੇ ਨਾ, ਕਹਿੰਦੇ ਇਹਨਾਂ ਨੂੰ ਨਾਮ ਨਾਮ ਬਖਸ਼ ਕੇ ਮੁਕਤੀ ਦੇ ਦੋ। ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਗੱਲ ਬਖਤੀ ਲਿਆ, ਕਹਿੰਦੇ ਬਾਅਦ ਭਾਈ ਮਹਿੰਗਾ ਜਿਹੜੇ ਤੇਰਾ ਨਾਮ ਸੀ ਮਹਿੰਗਾ, ਉਹਨੇ ਮਹਿੰਗੇ ਪਾਤ ਸਿੱਖੀ ਖਰੀਦੀ ਹੈ, ਉਹਨੇ ਮਹਿੰਗੇ ਪਾਤ ਸਿੱਖੀ ਖਰੀਦੀ ਹੈ। ਫਰੀਦਾ ਫਰੀਦ ਜੀ ਗੱਲ ਕਹਿੰਦੇ ਨੇ, ਫਰੀਦਾ ਜੋ ਤੈਨ ਮਾਰਨ ਮੁਕੀਆ ਨਾ ਮਾਰੇ ਘੁੰਮ, ਤੇਰੀ ਨਿਮਰਤਾ ਜਾਏ ਸਾਡੀ ਗੁਰਬਤ ਵਿੱਚ, ਕਹਿੰਦੇ ਤੇਰੇ ਕੋਈ ਮਾਰੇ ਨਾ ਮੁਰਗੇ ਮਾਰਨਾ ਹੈ ਤੇ ਫਿਰ ਉਹਨੇ ਮਾਰੀ, ਤੇਰੀ ਮਾਰੀ ਫਿਰ ਬਰਤੀ ਰਹੀ। ਫਰੀਦਾ ਜੋ ਤੈਨ ਮਾਰਨ ਮੁਕੀਆ ਤਿੰਨਾ ਨਾ ਮਾਰੇ ਘੁੰਮ, ਆਪਣੇ ਘਰ ਜਾਈਏ ਪੈਰ ਧਨਾ ਦੇ ਚੁੰਮ। ਤੇ ਗੁਰੂ ਕਹਿੰਦੇ ਗੁਰੂਆਂ ਨੇ ਕਰਕੇ ਵਿਖਾਇਆ ਕਿ ਐਵੇਂ ਐਵੇਂ ਪ੍ਰਚਾਰਿਆ ਨਹੀਂ। ਤਦ ਗੁਰੂ ਅਮਰਦਾਸ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਦਾਤੂ ਨੇ ਜਾ ਕੇ ਲੱਤ ਮਾਰੀ, ਤੇ ਮਹਾਰਾਜ ਸੱਚੇ ਪਾਤਸ਼ਾਹ ਸਰੀਰ ਹੌਲਾ ਜਾਂ ਛੋਟਾ ਜਾਂ ਸਰੀਰ ਸੀ, ਮਹਾਰਾਜ ਦਾ ਬਹੁਤਾ ਬਾਲਾ ਵੱਡਾ ਗੱਲ ਨਹੀਂ ਸੀ, ਕੰਮ ਕਰਨ ਕਰਕੇ ਮਹਾਰਾਜ ਨੇ ਬੜੀ ਸੇਵਾ ਕੀਤੀ ਘਰ ਨਾਲ ਗੁਰੂ ਅਮਰ ਸਾਹਿਬ ਦੀ, 12 ਸਾਲ ਸੇਵਾ ਕੀਤੀ ਪਾਣੀ ਲਿਆਉਣ ਦੀ, ਗਾਗਰ ਭਰ ਕੇ ਲਿਆਉਣ, ਰਾਤ ਦੇ 1 ਵਜੇ ਇਸ਼ਨਾਨ ਕਰਾਉਣਾ, ਫਿਰ ਕੋਈ ਵੀ ਦਿਨ ਖਾਲੀ ਨਹੀਂ ਰਹਿ ਦਿੱਤਾ। ਮੈਂ ਪਹਿਲਾਂ ਬੇਨਤੀ ਕੀਤੀ ਰਾਤ ਦੀ ਕਿ ਦਿਲ ਕੰਮ ਕੰਮ ਪੱਕਾ ਹੋਵੇ, ਦਿਲ ਕੰਮ ਜਿਹੜਾ ਰੋਜ਼ ਕਰਨਾ ਇਹ ਨਹੀਂ ਕਿ ਅੱਜ ਤੇ ਕੀਤਾ, ਚਲੋ 12 ਸਾਲ ਤੋਂ ਮੈਂ 12 ਸਾਲ ਤੇ ਕੀਤਾ, ਇੱਕ ਦਿਨ ਛੱਡ ਦਿਆ ਬਸ ਤੋਂ ਕੱਚਾ ਹੋ ਜਾਣਾ ਸੀ ਕੰਮ, ਇੱਕ ਦਿਨ ਨਹੀਂ ਛੱਡਿਆ। ਪਰ ਅੰਦਾਜ਼ਾ ਲਾਓ 12 ਸਾਲਾਂ ਚ ਕਿੰਨੇ ਵਾਰੀ ਉਹ ਨਾ ਕੋਈ ਸੜਕ ਹੈ ਨਾ ਕੋਈ ਰਸਤਾ ਹੈ, ਪਰ ਨਦੀਆਂ ਵਿੱਚ ਵੀ ਜਾਣਾ ਚੰਗਾ ਲੱਗਦੀ, ਪਰ ਜਾਣ ਵੀ ਉਦੋਂ ਕਿਤੇ ਕੋਈ ਅਨੇਕਾਂ ਕੀੜੇ ਮਕੌੜੇ ਸਭ ਸ਼ੇਰ ਬਘਿਆਰ ਡੰਗਰਾਂ ਦੇ ਕਿੰਨੇ ਸੀ। ਰਾਤ ਦੇ 1 ਵਜੇ ਇਸ਼ਨਾਨ ਕਰਾਉਣਾ ਹੈ, ਔਰ ਅੱਜ ਕੱਲ 11-12 ਕਿਲੋਮੀਟਰ ਹੈ, ਉਹਨਾਂ ਨੂੰ 3 ਪੋਹ ਕਹਿ ਦਿੰਦੇ ਸੀ, 3 ਪੋਹ ਤੋਂ ਪਾਣੀ ਲੈ ਕੇ ਆਉਣਾ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਪਰਚੇ ਪਾਉਂਦੇ ਨੇ, 3 ਪੋਹ ਤੋਂ ਪਾਣੀ ਲੈ ਕੇ ਆਉਣਾ, ਉਹ ਸੇਵਾ ਕਰਨੀ। ਹੁਣ ਤੁਸੀਂ ਅੰਦਾਜ਼ਾ ਹੱਲ ਫਿਰ ਸਰੀਰ ਭੁੱਲੇਗਾ ਥੋੜਾ, ਸਾਡੇ ਵਜ੍ਹਾ ਕਰਕੇ ਵੱਡੇ ਵੱਡੇ ਸਰੀਰ ਭੁੱਲ ਜਾਂਦੇ ਨੇ, ਖਾਣਾ ਬਹੁਤਾ ਹੈ ਕੰਮ ਹੈ ਨਹੀਂ, ਸਾਡਾ ਸਾਰਾ ਦਿਨ ਫਿਰ ਖਾਈ ਜਾਣਾ ਤੜਦੇ ਨੇ, ਕਿਉਂਕਿ ਰੋਟੀ ਦੀ ਖਾਣ ਦਾ ਵੱਧ ਗਿਆ ਸਾਨੂੰ ਸਾਰਾ ਦਿਨ, ਖਾਣ ਵਿੱਚ ਰੋਟੀ ਹੈ ਸ਼ਾਮ ਨੂੰ ਖਾ ਕੇ ਸੁੱਤਾ, ਕੱਲ ਦੀ ਸਬਜ਼ੀ ਫਿਰ ਪੁੱਛਦਾ ਕੱਲ ਨੂੰ ਕੀ ਕਰਾਂਗੇ, ਅੱਜ ਸੁਬਾਹ ਦੀ ਖਾਏ ਦੀ ਸ਼ਾਮ ਦੀ ਫਿਰ ਪੁੱਛ ਰਹੇ ਨੇ, ਖਾਣ ਦੇ ਕੰਮ ਚੱਲਦਾ ਸਾਰਾ ਦਿਨ। ਫਿਰ ਮਹਾਰਾਜ ਨੇ ਉਸ ਖਾਣ ਨੂੰ ਕਹਿ ਦਿੱਤਾ, ਕਹਿੰਦੇ ਫਿੱਟ ਰਵੇਹਾ ਜੀਵਿਆ ਖਾਏ ਵਧਾਇਆ ਪੇਟ, ਐਸੇ ਜੀਵਨ ਨੂੰ ਕੀ ਹੈ ਮਹਾਰਾਜ ਦੇ ਪਾਤਸ਼ਾਹ ਕਹਿੰਦੇ, ਖਾ ਖਾ ਕੇ ਪੇਟ ਵਧਾਇਆ ਹੋਰ ਕੀਤਾ ਹੈ, ਫਿੱਟ ਰਵੇਹਾ ਜੀਵਿਆ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਸਭੇ ਦੁਸ਼ਮਣ ਹੇਤ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਦਾ ਹੌਲਾ ਪਨੀਰ ਸੇਵਾ ਕਰਦਿਆਂ 12 ਸਾਲ ਸੇਵਾ ਕਰਦੇ ਰਹੇ, ਔਰ ਉਹਨੇ 12 ਸਾਲ ਸਿਰੇ ਚੱਕਰ ਆ ਜਾਏ, ਸਿਰੀਆਂ ਹਨੇਰੀਆਂ ਆਈਆਂ ਹੋਣਗੀਆਂ, ਔਰ ਬਥੇਰੇ ਮੌਸਮ ਖਰਾਬ ਹੋਏ ਹੋਣਗੇ, ਪਰ ਕਦੇ ਵੀ ਆਪਣੇ ਨਿਯਮ ਤੋਂ ਪਿੱਛੇ ਨਹੀਂ ਹਟੇ। ਜਿਹੜੇ ਆਖਰੀ ਸੰਬੰਧੀ ਬੋਲਦੇ ਬੜਾ ਭਾਰੀ ਚੱਕਰ ਆਇਆ, ਪਰ ਆਪਣੀ ਸੇਵਾ ਤੇ ਆ ਰਹੇ ਨੇ, ਤੁਹਾਡਾ ਰਸਤਾ ਉੱਕੇ ਜਲਾਹੇ ਦੇ ਘਰੇ ਉਹਨੇ ਕੱਢੀ ਡਿੱਗ ਪਏ ਨੇ, ਖਰਾਬ ਹੋਇਆ ਜਲਾ, ਕਹਿੰਦਾ ਕੀ ਇਹ ਚੋਰ ਹੈ ਕੋਈ, ਜਲਾਈ ਕਹਿੰਦੇ ਕਿਹੜੇ ਚੋਰ ਹੈ, ਹੁਣ ਖਾਵਾ ਹੈ ਗੁਰਮਾ ਦਾ ਪਾਣੀ ਭਰਦਾ ਹੋਊਗਾ ਉਹ ਕਰਦਾ ਹੁੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਗਰੀਬ ਨਿਵਾਸ ਪਾਣੀ ਗੁਰੰਗਤਾ ਨਾਲ ਕਹਿੰਦਾ ਕਮਲੀਏ ਮੈਂ ਅੱਜ ਦਿਖਾਵਾਂ, ਮੈਂ ਤਾਂ ਥਾਂ ਬੜਾ ਵਰ ਗਿਆ, ਜਿਹੜਾ ਗੁਰੂ ਅੰਗਦ ਦੇਵ ਦਾ ਸਿੱਖ ਬਣ ਗਿਆ ਮੈਨੂੰ ਮੇਰੇ ਕਬੂਲ ਕਰ ਲਿਆ, ਉਸਨੇ ਏਡੀ ਬੜੀ ਜਗ੍ਹਾ ਹੋਰ ਦੁਨੀਆਂ ਦੇ ਕੀ ਹੈ ਥਾਂ ਤੋਂ ਬਣੀ, ਬਾਕੀ ਤੁਹਾਡੇ ਸਿੱਧ ਹੋਇਆ ਜਲਾਹੀ ਦੇ ਦਿਮਾਗ ਚ ਨੁਕਸ਼ਾ ਗਿਆ, ਅਗਲੇ ਦਿਨ ਜਲਾਹਾ ਗਿਆ, ਮਹਾਰਾਜ ਜੇ ਭਾਣਾ ਵਰਤ ਗਿਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਲਿਆ ਭਾਈ ਬੁਲਾਵਾ ਅਮਰੂ ਕੱਠੇ ਆ, ਬੁਲਾਇਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ, ਮਹਾਰਾਜ ਕਹਿੰਦੇ ਇਸ਼ਨਾਨ ਕਰ ਲਿਆ, ਹੁਣ ਅੱਜ ਦੇ ਬਾਅਦ ਬਣਾਵਾਂਗੇ ਤੈਨੂੰ। ਮਹਾਰਾਜ ਸੱਚੇ ਪਾਤਸ਼ਾਹ ਨੂੰ ਕਹਿੰਦਾ ਤੈਨੂੰ ਥਾਵਾਂ ਦੇ ਥਾਂ ਗੁਰੂ ਅਮਰਦਾਸ ਸਾਡੇ ਬੈਠੇ ਸੀ ਮਹਾਰਾਜ ਚੌਂਕੀ ਤੇ ਸਾਰੇ ਡਿੱਗ ਪਏ। ਅਗਲੇ ਘਰ ਦਾ ਚਰਨ ਪਕੜ ਲਿਆ, ਕਹਿ ਲੱਗੇ ਗੁਰੂ ਜੀ ਵੰਸ ਹੋ ਬੜੇ ਕੋਮਲ ਚਰਨ ਨੇ ਤੁਹਾਡੇ, ਪਰ ਮੇਰੇ ਸਰੀਰ ਦੇ ਜਿਹੜੇ ਮੇਰੇ ਸਰੀਰ ਦੀਆਂ ਹੱਡੀਆਂ ਬਾਹਰ ਨਿਕਲੀਆਂ ਪਈਆਂ ਨੇ, ਸੁੱਕਾ ਸਰੀਰ ਹੈ, ਇਹਦੇ ਤੁਹਾਡੇ ਚਰਨ ਦੀ ਸ਼ਰਤ ਨਹੀਂ ਲੱਗੀ। ਮਹਾਰਾਜ ਨੇ ਪਰਚਾਈ ਨਹੀਂ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬਰੀਦਾ ਜੋ ਤੈ ਮਾਰ ਮੁੱਕੀ ਆ ਤੇ ਨਨ ਮਾਰੇ ਘੁੰਮ ਆਪਣੇ ਘਰ ਜਾਈਏ ਪੈਸਲਾਂ ਵਿੱਚੋਂ। ਸਾਡੀ ਅਜੇ ਨਿਮਰਤਾ ਹੋ ਜਾਏ ਸੇਵਾ ਕਰਨੀ, ਸੇਵਾ ਕਰਤ ਹੋਏ ਨੇ ਕਾਮੀ ਤਿਸ ਕੋ ਪ੍ਰਾਪਤ, ਸਾਮੀ ਬਹੁਤ ਪ੍ਰਾਪਤ ਹੁੰਦਾ ਸਾਮੀ ਵਾਹਿਗੁਰੂ, ਪਹਿਲੀ ਨਿਮਰਤਾ ਆ ਜਾਏ। ਸੋ ਗੁਰੂ ਪਿਆਰੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਕਿ ਐਸੀ ਦਾਤਾ ਬੱਚੀਆਂ ਕਰਕੇ ਉਠਾਈਆਂ। ਮੈਂ ਬੇਨਤੀ ਕਰ ਰਿਹਾ ਵੀ ਇਸੇ ਕਰਕੇ ਸਾਡਾ ਜਿਹੜਾ ਮਨ ਹੈ ਇਹਦੀ ਤਰੱਕੀ ਰੁਕੀ ਹੋਈ ਹੈ, ਇਸੇ ਕਰਕੇ ਸੰਸਾਰ ਰੁਕੀ ਹੈ। ਕਿਸੇ ਨੂੰ ਸੁੱਖ ਹੈ ਦੇਖ ਲਓ, ਮਹਾਰਾਜ ਨੇ ਪ੍ਰਮਾਣਿਤ ਫੈਸਲਾ ਕਰਤਾ, ਜਿਹਨੂੰ ਮਰਜ਼ੀ ਦੇਖ ਲਓ ਕਿੰਨੇ ਕੁ ਰੋਗੀ ਨੇ। ਮਹਾਰਾਜ ਕਹਿੰਦੇ ਜੋ ਜੋ ਦਿਸ ਸੋ ਸੋ ਰੋਗੀ, ਜਿੰਨੇ ਦੇਖਦੇ ਸਭ ਰੋਗੀ ਨੇ, ਕਈ ਰੱਖਦੇ ਨੇ ਰੋਗੀ ਨੀ ਹਨ। ਆਪਾਂ ਬਾਹਰ ਲੱਗਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤੁਹਾਨੂੰ ਨੀ ਪਤਾ ਬੜੇ ਔਖੇ ਨੇ, ਉਹ ਵੀ ਕਿੰਨੇ ਕੁ ਔਖੇ ਨੇ। ਮਹਾਰਾਜ ਕਹਿੰਦੇ ਨਾ ਅੰਤਰ ਚਿੰਤਾ ਨੈਣੀ ਸੁਖੀ ਮੁਗਲਾ ਉਤਰੈ ਭੁੱਖ, ਸਾਡੇ ਨਿਬਰਮ ਦੇਖੋ ਲੱਗਦੇ ਸਾਡੇ ਬੰਦੇ ਬੜੇ ਸੁਖੀ ਨੇ, ਸਾਡਾ ਜੀਵਨ ਵਾਹ ਆਪਣੇ ਪਹਿਲੇ ਦੇਖਦੇ ਨੇ ਸੁੱਖ ਏਦਾਂ ਦੇਖਦੇ ਨੇ, ਕਹਿੰਦੇ ਏਦਾਂ ਦੁੱਖ ਹੈ ਕਿ ਅੰਤੇ ਨੀ ਹੈ, ਬੜੇ ਬੜੇ ਦੁਖੀ ਨੇ ਔਰ ਬਹੁਤ ਜ਼ਿਆਦਾ ਦੁਖੀ ਨੇ। ਸਾਡੇ ਨਿਬਰਮ ਦੇਖਣ ਲੱਗਦੇ ਬੜੇ ਸੁਖੀ ਨੇ, ਕਹਿੰਦੇ ਅੰਤਰ ਚਿੰਤਾ ਨੈਣੀ ਸੁਖੀ ਮੁਗਲਾ ਉਤਰੈ ਭੁੱਖ, ਨਾਨਕ ਦੱਸੇ ਨਾ ਫਿਰ ਕਿਸੇ ਦਾ ਦੱਸੋ ਦੁੱਖ, ਨਾਮ ਤੋਂ ਬਿਨਾਂ ਕੋਈ ਵੀ ਦੁਨੀਆਂ ਤੇ ਸੁਖੀ ਨਹੀਂ ਹੈ। ਜਿੰਨਾ ਮਰਜ਼ੀ ਮਾਇਆ ਧਾਰੀ ਹੋਵੇ ਔਰ ਜਿੰਨਾ ਮਰਜ਼ੀ ਖੁਰਾਕਾਦੀ ਹੋਵੇ, ਕਿਹੜੇ ਪਦਾਰਥ ਨਾਲ ਕੋਈ ਸੁੱਖ ਨਹੀਂ ਹੈ। ਔਰ ਬੜੇ ਬੜੇ ਦੁਨੀਆਂ ਦੇ ਰਾਜੇ ਮਹਾਰਾਜੇ ਵੀ ਸੁਖੀ ਨੇ, ਹਨ ਬਹੁਤ ਸੁਖੀ ਨੇ, ਕਿਉਂਕਿ ਸਾਡਾ ਵਾਹ ਵਾਸਤਾ ਪੈਂਦਾ ਹੈ, ਸਾਡੇ ਬਹੁਤ ਸਨਮਾਨਦਾਰ ਬੰਦਾ। ਉਹ ਗੱਲ ਚੱਲ ਕੇ ਆ ਬਦਾਮ ਖਾ ਲੈ, ਕਹਿੰਦੇ ਵੈਸੇ ਖਾਂਦੇ ਨੀ ਜੀ, ਲਿਆ ਕੇ ਰੱਖ ਲੈਂਦੇ ਆ ਭਾਈ ਖਾਣ ਨੂੰ, ਧੱਕੇ ਹੁੰਦੇ ਨੀ ਖਾਏ ਨੀ ਜਾਂਦੇ। ਮਾਂ ਪਿਓ ਕਹਿੰਦੇ ਬੜੇ ਤੇਜ਼ਾਬ ਵਧਿਆ ਦੋ ਖਾ ਲਈਏ, ਮੈਂ ਕੱਲ੍ਹ ਬੰਦਾ ਕਹਿੰਦੇ ਚਿੰਤਾ ਰਹਿੰਦੀ ਹੈ। ਮੈਂ ਕਿਹਾ ਤੁਹਾਡੇ ਕੋਲ ਇੰਨਾ ਪਦਾਰਥ ਚਿੰਤਾ ਕਹਿੰਦੇ ਕਹਿੰਦੇ ਪਤਾ ਹੀ, ਹੁਣ ਚਿੰਤਾ ਨੀ ਪਤਾ ਕਿਉਂ ਰਹਿੰਦੀ। ਸੋ ਗੁਰੂ ਪਿਆਰ ਜਿੰਨਾ ਪਦਾਰਥ ਜਿਸ ਕਹਿੰਦੇ ਬਹੁਤ ਚਿੰਤਾ ਬਹੁਤੀ ਹੋ ਜਾਏਗੀ, ਬਹੁਤੀ ਚਿੰਤਾ ਵਧੀ ਹੋਈ ਹੈ ਸਭ ਤੋਂ। ਬੜੇ ਵੱਡੇ ਮਾਇਆ ਧਾਰੀ ਵੀ ਚਿੰਤਾ ਤੋਂ ਮੁਕਤ ਨਹੀਂ ਹਨ, ਪਰ ਬੜੇ ਵੱਡੇ ਪਦਾਰਥਵਾਦੀ ਵੀ ਚਿੰਤਾ ਤੋਂ ਮੁਕਤ ਨਹੀਂ ਹਨ, ਕਿਉਂਕਿ ਚਿੰਤਾ ਮੁਕਦੀ ਨਹੀਂ ਉਹਨਾਂ ਦੀ। ਤੈ ਹੈ ਅੱਗੇ ਹੋਰ ਚਾਹੀਦਾ, ਤੈ ਹੈ ਹੋਰ ਵੀ ਚਾਹੀਦਾ, ਇਸ ਕਰਕੇ ਇਹ ਮਨੁੱਖ ਦੀ ਲਾਲਚ ਲੋਭ ਕਰਕੇ ਚਿੰਤਾ ਨਹੀਂ ਮਿਲਦੀ ਔਰ ਨਹੀਂ ਚਿੰਤਾ ਮਿਲਦੀ ਉਹਨਾਂ ਚਿਰ ਜਿੰਨਾ ਚਿਰ ਅਸੀਂ ਮਨ ਦੀ ਤਰੱਕੀ ਤੇ ਨਹੀਂ ਤੁਰੇ ਹਾਂ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਭਾਈ ਆਪਣੇ ਮਨ ਨੂੰ ਗੁਰੂ ਦੇ ਚਰਨ ਨਾਲ ਜੋੜੇਗਾ ਔਰ ਮਨ ਦੀ ਤਰੱਕੀ ਕਰੇਗਾ। ਮਨ ਦੀ ਤਰੱਕੀ ਗੁਰੂ ਦੇ ਸ਼ਬਦ ਵਾਲਾ ਹੋਣ ਮੈਂ ਬੇਨਤੀ ਕਰ ਰਿਹਾ ਸੀ ਕਿ ਅਸੀਂ ਤਨ ਦੀ ਤਰੱਕੀ ਵਾਸਤੇ ਆਪਣੇ ਬੱਚਿਆਂ ਨੂੰ ਯੂਨੀਵਰਸਿਟੀ ਚ ਪੜ੍ਹਾ ਲੈਂਦੇ ਹਾਂ, ਕਾਲਜਾਂ ਨੂੰ ਪੜ੍ਹਾ ਲਿਆ, ਮਹਿੰਗੇ ਮਹਿੰਗੇ ਸਕੂਲਾਂ ਚ ਪੜ੍ਹਾ ਲੈਂਦੇ ਹਾਂ, ਕਦੇ ਸੋਚਦਾ ਮੈਂ ਆਪਣੇ ਬੱਚੇ ਨੂੰ ਗੁਰਬਾਣੀ ਨਹੀਂ ਪੜ੍ਹਾ ਦੇ। ਕਦੇ ਇੱਧਰ ਵੀ ਧਿਆਨ ਦਿਓ, ਇਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਐਡੀ ਵੱਡੀ ਕਿਰਪਾ ਕਰਕੇ ਸਾਨੂੰ ਬਖਸ਼ੇ, ਕਿਹਦੇ ਵਾਸਤੇ? ਸਾਡੇ ਵਾਸਤੇ ਹੈ, ਸਾਡੇ ਪੜ੍ਹਨ ਵਾਸਤੇ ਹੈ, ਸਾਡੇ ਸੁਣਨ ਵਾਸਤੇ ਹੈ, ਸਾਡੇ ਨੂੰ ਭੋਗਣ ਵਾਸਤੇ ਹੈ ਔਰ ਸਾਡੇ ਆਪਣੇ ਘਰਾਂ ਸੋਚ ਪਾਠ ਹੋਵੇ। ਮਹਾਰਾਜ ਸੱਚੇ ਨੂੰ ਬਣਾ ਦੇਗਾ ਜੀ ਇੱਕ ਦਿਨ ਪਾਠ ਕਰਾਈ ਜਾ ਕੇ ਕਿਤੇ, ਨਾਲੇ ਕਰਨ ਕੋਈ ਇੱਕ ਦਿਨ ਨਹੀਂ ਹੁੰਦਾ ਹੈ, ਜਿਹੜਾ ਕੰਮ ਰੋਜ਼ਾ ਕਰਨ ਹੁੰਦਾ। ਇਹ ਨਹੀਂ ਕਿ ਅਸੀਂ ਐਤਵਾਰ ਨੂੰ ਆ ਗਏ ਆਪਾਂ ਇੱਥੇ ਬਹੁਤ ਸਾਰਾ ਕੁਛ ਕਰ ਗਏ, ਬਾਣੀ ਸੁਣ ਗਏ, ਆਪਾਂ ਸਿਮਰਨ ਸੁਣ ਗਏ, ਆਪਾਂ ਘਰ ਦੇ ਪ੍ਰਾਪਤੀ ਹੋ ਗਈ, ਕੱਲ੍ਹ ਫਿਰ ਇਹ ਤਾਂ ਰੋਜ਼ ਦਾ ਕੰਮ ਹੈ। ਪਰਮਾਤਮਾ ਪਿਆਰੇ ਜਿਵੇਂ ਰੋਟੀ ਰੋਜ਼ ਖਾਣੀ ਹੈ ਨਾ, ਇਸੇ ਤਰ੍ਹਾਂ ਹੀ ਪਰਮਾਤਮਾ ਦੇ ਨਾਮ ਨਾਲ ਰੋਜ਼ ਬਣਨਾ ਹੈ। ਜਿਵੇਂ ਵਕਤ ਰੋਜ਼ ਪੜ ਰਹੇ ਨੇ, ਦੁਨੀਆਂ ਦੇ ਕੰਮ ਉਹੀ ਪਾਠ ਹੁੰਦੇ ਨੇ ਜਿਹੜੇ ਅਸੀਂ ਰੋਜ਼ ਕਰੀਏ ਰੋਜ਼ਾਨਾ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰੇ ਸਾਨੂੰ ਇਹ ਤਰੱਕੀ ਸਾਰੀ ਮਨ ਦੀ ਹੋ ਜਾਏ, ਪਰ ਹੋਵੇਗੀ ਕਿਵੇਂ? ਮੈਂ ਫਿਰ ਬੇਨਤੀ ਕਰਨ ਆਈ ਕਿ ਗੁਰੂ ਦੇ ਚਰਨਾਂ ਚ ਜੁੜ ਕੇ ਅਸੀਂ ਬਾਣੀ ਪੜ੍ਹੀਏ। ਮਹਾਰਾਜ ਨੇ ਸਾਨੂੰ ਬਾਣੀ ਪੜ੍ਹਨ ਵਾਸਤੇ ਸੁਣਨ ਵਾਸਤੇ ਇਹ ਦਿੱਤੀ ਹੈ। ਸੋ ਇਸ ਕਰਕੇ ਆਪਣੇ ਘਰਾਂ ਵਿੱਚ ਵੀ ਆਪਣੇ ਬੱਚਿਆਂ ਨੂੰ ਆਪ ਗੁਰਬਾਣੀ ਨਾਲ ਜੁੜਾਂਗੇ, ਸਾਡਾ ਜੀਵਨ ਸਭ ਦਾ ਹੋ ਜਾਏਗਾ ਔਰ ਸਭ ਦਾ ਜੀਵਨ ਹੋ ਜਾਏਗਾ। ਸਾਡਾ ਜਿਹੜੀ ਮਨ ਦੇ ਵਿੱਚ ਸਾਰੇ ਲੋਕਾਂ ਦਾ, ਸਾਰੇ ਚਿੰਤਾਵਾਂ ਦਾ ਨਾਸ ਇੱਕੋ ਹੀ ਵਾਹਿਗੁਰੂ ਪਰਮੇਸ਼ਰ ਦਾ ਨਾਮ ਕਰਨ ਨਾਲ ਹੈ, ਸਾਰੇ ਦੁੱਖਾਂ ਦਾ। ਮਹਾਰਾਜ ਨੇ ਕਹਿ ਦਿੱਤਾ ਸਰਵ ਲੋਕ ਆਯੋਗ ਨਾਮ, ਜਿੰਨੇ ਵੀ ਦੁਨੀਆਂ ਦੇ ਦੁੱਖ ਨੇ, ਜਿੰਨੀ ਵੀ ਚਿੰਤਾਵਾਂ ਨੇ, ਕਿ ਵੀ ਦਵਾਈ ਇੱਕੋ ਹੀ ਹੈ ਨਾਮ, ਪਰ ਸਾਰਿਆਂ ਦੁੱਖਾਂ ਦਾ ਕਾਰਨ ਕੀ ਹੈ? ਨਾਮ ਤੋਂ ਭੁੱਲ ਜਾਣਾ, ਨਾਮ ਨੂੰ ਵਿਸਰ ਜਾਣਾ, ਇਹ ਸਭ ਤੋਂ ਵੱਡਾ ਦੁੱਖ ਹੈ। ਮਹਾਰਾਜ ਕਹਿੰਦੇ ਕਿ ਇੰਨਾ ਵੱਡਾ ਹੋਰ ਕੋਈ ਦੁੱਖ ਨਹੀਂ ਹੈ, ਪਰ ਇੰਨਾ ਵੱਡਾ ਹੋਰ ਕੋਈ ਪਾਪ ਨਹੀਂ ਹੈ ਨਾਮ ਤੋਂ ਭੁੱਲ ਜਾਣਾ। ਮਹਾਰਾਜ ਨੇ ਬਾਣੀ ਪ੍ਰਵਾਨ ਕੀਤਾ ਬ੍ਰਾਹਮਣ ਚਾਲੀ ਕਾਲ ਕਣਕਾ ਅਣਚਾਲੀ ਕਾ ਧਾਨ ਛਿੜਕ ਛਿੜਕਾ ਕੋਲ ਬਲੀਆਂ ਨਰਾ ਦਾ ਅਭਿਮਾਨ। ਮਹਾਰਾਜ ਕਹਿੰਦੇ ਇਹ ਜਿਹੜਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਨੀਆਂ ਦੇ ਵੱਡੇ ਪਾਪ ਚਾਰ ਨੇ, ਸਭ ਤੋਂ ਵੱਡੇ ਪਾਪ ਬ੍ਰਾਹਮਣ ਨਾਮ ਜਪਣਾ ਮਾਰ ਦੇਣਾ, ਗੋ ਗਰੀਬ ਨੂੰ ਮਾਰਦਾ, ਲੜਕੀ ਨੂੰ ਮਾਰਦਾ, ਤੇ ਆਪਣੇ ਅਣਚਾਲੀ ਜਿਹੜਾ ਕੋਈ ਚਰਨ ਚਰਨ ਸੁਧ ਚੰਗਾ ਕਰਮ ਦੀ ਉਹਦੇ ਕਰਦਾ ਹੱਥ ਖਾਣਾ। ਮਹਾਰਾਜ ਕਹਿੰਦੇ ਫਿਰ ਜਿਹੜਾ ਨਾਮ ਤੋਂ ਭੁੱਲ ਜਾਏਗਾ ਸਾਰੇ ਪਾਪ ਨੂੰ ਲੱਗਦੇ ਨੇ। ਬ੍ਰਾਹਮਣ ਕਹਿ ਕਾਲ ਕਣਕਾ ਅਣਚਾਲੀ ਕਾ ਦਾਨ ਖਿੜਕ ਫਿੜਕਾ ਕੋਲ ਬਣੀਆਂ ਫਿਟੇ ਗੁਰਾਂ ਦੇ ਫਿਟੇ ਬਣੇ ਕੋੜੀ ਬਣੀਆਂ ਕੀਤੀਆਂ ਨੇ ਸਦਾ ਸਦਾ ਅਭਿਮਾਨ ਬਾਹੇ ਦੇਤੇ ਜਾਏ ਮਿਸ਼ਰ। ਮਹਾਰਾਜ ਕਹਿੰਦੇ ਸਾਰੇ ਪਾਪ ਕਰਦੇ ਨੇ ਜਿਹੜਾ ਮਿਸਰ ਜਾਏ, ਨਾਨਕਾ ਇੱਕ ਨਾਮ, ਜਿਹੜਾ ਇੱਕ ਨਾਮ ਤੋਂ ਮਿਸਰ ਜਾਏਗਾ ਉਹਨੂੰ ਸਾਰੇ ਪਾਪ ਲੱਗਦੇ ਨੇ। ਇਸ ਕਰਕੇ ਮਹਾਰਾਜ ਨੇ ਸਾਨੂੰ ਇਹ ਮਨੁੱਖਾ ਦੇ ਦਿੱਤੀ ਹੈ, ਨਾਮ ਜਪ ਕੇ ਇਸ ਨੂੰ ਸਫਲਾ ਕਰਨਾ ਹੈ। ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਕਿਰਪਾ ਕਰਦੇ ਨੇ, ਸਾਨੂੰ ਬਾਣੀ ਦੁਆਰਾ ਸਮਝਾਉਂਦੇ ਨੇ। ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਉਹ ਫਿਰ ਧਰਤੀ ਪਾਈ ਹਫਤੇ ਲਾਗੂ ਕਰਕੇ ਨਾਮ ਜਪ ਕੇ ਸੋ ਉਹ ਆਪਣੇ ਜੀਵਨ ਨੂੰ ਸਫਲਾ ਕਰੀਏ। ਭਾਵੇਂ ਇੱਕ ਧਾਰਨਾ ਪੜ੍ਹ ਲਈਏ, ਸੰਤ ਬਾਬਾ ਤੁਸੀਂ ਬੜਾ ਕਰਦੇ ਸੀ ਕਿ ਭਾਈ ਤੂੰ ਕਿਸ ਵਾਸਤੇ ਆਇਆ ਸੰਸਾਰ ਤੇ, ਕੀ ਤੇਰਾ ਕਰਮ ਹੈ ਔਰ ਤੂੰ ਇੱਥੇ ਕੀ ਕੱਟਣ ਵਾਸਤੇ ਆਇਆ। ਇਹ ਸੱਤਾ ਧਾਰਨਾ ਵਾਪਰ ਕੇ ਸਮਾਪਤੀ ਕਰਨ ਸਮਾਂ ਹੋ ਗਿਆ ਹੈ। ਇਹ ਮਹਾਂਪੁਰਸ਼ੇ ਪੜ੍ਹਦੇ ਹੁੰਦੇ ਸੀ ਆਇਓ ਲੈਣ ਪੈਰਾਨੀ ਆਇਓ ਪਸ਼ੂ ਹੁੰਦੇ ਨੇ, ਅੱਜ ਆਉਂਦੇ ਨੇ ਪਸ਼ੂਆਂ ਕੁੱਤੇ ਨੇ ਸਾਰੇ ਬੋਲੀਆਂ ਦੇ ਸਾਰੇ ਸੁੱਖਾਂ ਨੂੰ ਮੰਨਣ ਵਾਸਤੇ ਆਇਆ, ਲੋਕ ਤੇ ਪ੍ਰਲੋਕ ਨੂੰ ਸਵਾਰਨ ਵਾਸਤੇ ਆਇਆ, ਪਰ ਦੁੱਖ ਦੀ ਗੱਲ ਹੈ ਤੂੰ ਸਭ ਤੋਂ ਦੁਖੀ ਹੈ। ਕਾਰਨ ਇਹੋ ਹੀ ਹੈ ਕਿ ਅਸੀਂ ਵੀ ਜੇ ਪਸ਼ੂ ਵਾਲੇ ਕੰਮੇ ਕਰਦੇ ਤਰੱਕੀ ਤਨ ਦੀ ਵਾਸਤੇ ਦੇ ਯਤਨ ਕਰੇ ਨੇ, ਦੇਸ਼ ਛੋੜ ਪ੍ਰਦੇਸ਼ ਹੈ ਤਾਂ ਆਇਆ, ਦੇਸ਼ਾਂ ਨੂੰ ਛੱਡ ਕੇ ਪ੍ਰਦੇਸ਼ਾਂ ਚ ਆਇਆ, ਕਿਸ ਕਾਰਨ ਰੋਟੀਆਂ ਕਰ ਨੱਕ ਨੱਥ ਖਤ ਨੱਥ ਗਿਣਤ ਕਰਕੇ ਦੇ ਜਹਾਂ ਦਾਣੇ ਤਾਂ ਦਾਣੇ ਨਾਲ ਕਰਨਾ ਤੇ ਰੋਟੀਆਂ ਪਾਉਣ ਵਾਸਤੇ ਆਇਆ। ਰੋਟੀ ਪਾਏ ਜਾਣ ਤੇ ਪਸ਼ੂ ਵੀ ਕਮਾਉਂਦੇ ਨੇ, ਪਰ ਅਸੀਂ ਨਾਮ ਦਾ ਧਰਤੀ ਨਾਲ ਕਮਾ ਲਈਏ, ਇਹਦੀ ਰੋਟੀਆਂ ਕਮਾਉਣੀਆਂ ਨੇ ਸਿੱਖ ਨੂੰ ਕਮਾਈ ਕਰਨ ਵਾਸਤੇ ਕਿਹਾ ਮਾਰਦੇ ਉਧਰ ਕਰੇ ਦਿਆ ਜੀਓ ਤੂੰ ਕਮਾ ਲਿਆ ਤੂੰ ਪੁੰਚ ਇਹ ਵੀ ਕਰ, ਪਰ ਨਾ ਕਹਿ ਕੇ ਆਂਦੀਆਂ ਪ੍ਰਭੂ ਮਿਲ ਵਾਹਿਗੁਰੂ ਦਾ ਨਾਮ ਵੀ ਜਪ ਨਾਲ ਨਾਲ ਪੁੱਤਰੀ ਚਿੰਤ ਫਿਰ ਤੇਰਾ ਜੀਵਨ ਦੋਏ ਤਰ੍ਹਾਂ ਦਾ ਸਦਾ ਹੋ ਜਾਏਗਾ। ਤੋ ਮਹਾਰਾਜ ਸੱਚੇ ਪਾਤਸ਼ਾਹ ਤਾਂ ਜੀਵਨ ਬਖਸ਼ਿਸ਼ ਕੀਤਾ ਹੈ ਗੁਰੂ ਪਿਆਰੋ, ਤੁਹਾਡਾ ਐਸਾ ਨਾ ਹੋਵੇ ਕਿ ਕਰਤੂਤ ਪ੍ਰਭੂ ਕੀ ਮਾਨ ਜਾਤ ਸਾਡੀ ਉਹ ਜੇ ਸਾਰੇ ਕੰਮ ਦੀ ਗੁਰਬਾਣੀ ਨਾਲ ਨਾਮ ਨਾਲ ਨਹੀਂ ਜੁੜਿਆ ਜੇ ਤੱਕ ਆਪਣੇ ਅੰਦਰ ਨੂੰ ਝਾਤੀ ਮਾਰੋ ਅਸੀਂ ਕਿੰਨਾ ਸ਼ਰਮ ਕਰਦੇ ਹਾਂ, ਆਪਣੇ ਅੰਦਰ ਨੂੰ ਝਾਤੀ ਮਾਰੋ ਅਸੀਂ ਕਿੰਨੀ ਬਾਣੀ ਕੰਮ ਕੀਤੀ ਹੈ, ਔਰ ਆਪਣੇ ਅੰਦਰ ਨੂੰ ਝਾਤੀ ਮਾਰੋ ਅਸੀਂ ਕਿੰਨੀਆਂ ਜਮਾਤਾਂ ਪੜ੍ਹ ਲਈਆਂ, ਬਹੁਤ ਅਸਰ ਵੀ ਅਸੀਂ ਬੜੀਆਂ ਤਰੱਕੀ ਕੀਤੀਆਂ ਜਮਾਤਾਂ ਪੜ੍ਹੀਆਂ, ਅਸੀਂ ਬੜੇ ਬੜੇ ਕੰਮ ਕੀਤੇ ਨੇ, ਉਹ ਸਾਰਿਆਂ ਨੇ ਕੁਛ ਕਰ ਲਿਆ, ਬਾਣੀ ਨੀ ਪੜ੍ਹ ਲੈ ਕਿਤੇ, ਇਹ ਤੈਨੂੰ ਮਿਲ ਗਿਆ ਸਭ ਕੁਝ ਤੋ ਗੁਰਬਾਣੀ ਬਾਣੀ ਮੇਰੇ ਡੱਬੇ ਉੱਪਰ ਆ ਜਾ, ਬਾਕੀ ਸਾਰੀਆਂ ਗੱਲਾਂ ਦੱਸਦੇ ਨੇ ਕਿ ਬਾਣੀ ਦੀ ਕੋਈ ਗੱਲ ਹੋ ਗਈ ਸਮਝ ਨੀ ਆਉਂਦੀ ਕੀ ਹੈ, ਕਿਉਂ ਨੇੜੇ ਨੀ ਲੱਗਿਆ, ਜਦੋਂ ਕਿ ਬਾਣੀ ਸਾਨੂੰ ਸਮਝਣ ਵਾਸਤੇ ਹੈ, ਪੜ੍ਹਨ ਵਾਸਤੇ ਹੈ, ਔਰ ਸਿੱਖਾਂ ਦੇ ਪੜ੍ਹਨ ਵਾਸਤੇ ਹੋਰ ਪੜ੍ਹ ਪੜੇਗਾ, ਇਸ ਕਰਕੇ ਭਾਈ ਆਪਣੇ ਘਰ ਘਰ ਦੇ ਵਿੱਚ ਗ੍ਰੰਥੀ ਹੋਣਾ ਚਾਹੀਦਾ, ਘਰ ਘਰ ਦੇ ਪਾਠੀ ਹੋਣਾ ਚਾਹੀਦਾ, 300 ਮਨਾਉਣ ਚੱਲਿਆ ਗੁਰੂ ਗ੍ਰੰਥਾਂ ਦਾ ਗੁਰਗੱਦੀ ਦਿਵਸ, 400 ਮਨਾਇਆ ਗੁਰੂ ਗ੍ਰੰਥਾਂ ਦਾ ਪ੍ਰਕਾਸ਼ ਉਤਸਵ, ਬੜਾ ਜੀ ਮੈਨੂੰ ਮੈਂ ਮਾਫ਼ ਕਰਨਾ, ਮੈਂ ਕਿਸੇ ਵੀ ਨਾ ਕਹਿ ਦੇਵਾਂ ਕੋਈ ਗੁਰੂ ਹੋਏਗਾ ਤੇ ਸੁਣਨ ਵਾਲਾ, ਕਿਸੇ ਨੇ ਸਾਰਾ ਗੁਰਗ੍ਰੰਥ ਸੁਣਿਆ ਨਹੀਂ ਹੋਣਾ, ਪੜ੍ਹਨ ਲੱਗਦਾ ਗੁਰੂ ਦੀ ਗੱਲ ਰਹਿ ਗਈ, ਪਰ ਪੜ੍ਹਨ ਵਾਲੇ ਵੀ ਕੀ ਰਹਿ ਗਿਆ, ਹੁਣ ਮੈਂ ਇੱਕ ਮੁੰਡੇ ਨੂੰ ਕਿਹਾ ਭਗਤ ਸਿਖਾਈ ਕਰਨ ਦਾ ਜੀ ਇਹ ਕੰਮ ਕਰਦਾ ਨਾ ਕਿਉਂ, ਕਹਿੰਦੇ ਮੈਨੂੰ ਸਭ ਕੁਝ ਦਿੱਤਾ ਪਰਮਾਤਮਾ ਨੇ, ਜਿਹਦਾ ਕੰਮ ਬਹੁਤ ਮਾੜਾ, ਮੈਂ ਕਹਿੰਦਾ ਨੀ ਉਹਨੇ ਕਹਿੰਦਾ ਤੂੰ ਗੁਰਦੁਆਰੇ ਜਾ ਕੇ ਪਾਠੀ ਲੱਗੀ ਆਪਦੇ ਵਾਸਤੇ ਪੜ੍ਹ ਲੈ ਘਰ ਵਾਸਤੇ, ਕਹਿੰਦਾ ਹਾਂ ਤਾਂ ਠੀਕ ਹੈ, ਹੁਣ ਜਿਹੜਾ ਪੜ੍ਹਨਾ ਹੈ ਨਾ ਬਾਣੀ ਪੜ੍ਹਨ ਵਾਸਤੇ, ਹੁਣ ਸਾਡੇ ਕੋਲ ਬੱਚੇ ਹੋਏ ਜਿਹੜੇ ਗਰੀਬ ਘਰਾਂ ਦੀ ਰੋਟੀ ਨੀ ਮਿਲਦੀ, ਮੈਂ ਚੱਲ ਇੱਕ ਉਸ ਵਾਸਤੇ ਕਰਨੀ, ਪਰ ਇਹੋ ਜਿਹੇ ਕੰਮ ਉਹ ਕਰਨਗੇ, ਅਮੀਰ ਦੇ ਗੁਰਦੁਆਰੇ ਬਾਣੀ ਪੜ੍ਹਾਉਂਦੇ ਹੀ ਮੈਨੂੰ ਵੀ ਲੋੜ ਹੈ, ਉਹਨੇ ਕਹਿੰਦਾ ਕਹਿ ਦਿੱਤਾ ਮਾਫ਼ ਕਰਨਾ ਮੈਂ, ਉਹਦੇ ਭਾਜ ਦੇ ਮਿਸਤਰੀ ਹੈ, ਮੈਂ ਕਿਹਾ ਕਿੰਨੀ ਉਮਰ ਕਹਿੰਦਾ 75 ਦੀ ਹੋ ਗਈ, ਮੈਂ ਕਿਹਾ ਅਜੇ ਵੀ ਕੰਮ ਕਰਦਾ ਨਾਮ ਜਪ ਲਿਆ ਕਰ, ਕਹਿੰਦੇ ਬਾਬਾ ਜੀ ਤੁਸੀਂ ਕਮਲੇ ਮੈਂ ਸਿਆਣੇ ਕਰ ਗਿਆ ਤੁਹਾਡੇ ਕੋਲ, ਮੈਂ ਕਿਉਂ ਕਹਿੰਦਾ ਨਾਮ ਜਪ ਨੂੰ ਮੇਰੇ ਘਾਟਾ ਕੀ ਹੈ, ਗੁੱਡੇ ਮੇਰੇ ਬੜੇ ਬੜੇ ਆਸਣ ਲੱਗੇ ਹੋਏ, ਕੋਠੀਆਂ ਮੇਰੇ ਬੜੇ, ਕਾਰਾਂ ਮੇਰੇ ਬੜੇ, ਮੇਰੇ ਤਾਂ ਕਹਿੰਦਾ ਨਾਮ ਖਰੀਦਾ ਨੰਗਾ ਮਰਗਾ ਦਾ ਕਮਲ ਨਾਮ ਜਪ ਦੋ, ਮੇਰੇ ਕੋਲ ਸਭ ਕੁਛ ਹੈ, ਧਰਨਾ ਦੀ ਕਹਿ ਕੇ ਸੁਣਾ ਦੋ, ਬਾਕੀ ਦੇ ਵਿੱਚ ਵੀ ਕੁਛ ਹੁੰਦਾ, ਜੇ ਬਾਣੀ ਉਹ ਪੜ੍ਹਨ ਜਿਹਨੂੰ ਕੋਈ ਪ੍ਰਾਪਤੀ ਹੁੰਦੀ ਹੈ, ਤੋ ਭਾਈ ਜੀ ਇੱਕ ਬੇਨਤੀ ਪ੍ਰਵਾਨ ਕਰਨ ਸਮਾਂ ਹੋ ਗਿਆ, ਸੋ